ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਸਥਾਨ ਤੇ ਨਤਮਸਤਕ ਹੋ ਕੇ ਆਪ ਜੀ ਨੇ ਸਤਿਗੁਰਾਂ ਦੀ ਅੰਮ੍ਰਿਤਮਈ ਗੁਰਬਾਣੀ ਦੇ ਸ਼ਬਦ ਕੀਰਤਨ ਸਰਵਣ ਕੀਤੇ ਹਨ। ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਆ ਲਾਏ ਧਿਆਨਾ। ਧਿਆਨ ਨੂੰ ਇਕਾਗਰ ਕਰਨ ਵਾਸਤੇ ਸਭ ਤੋਂ ਸੁਖੈਨ ਔਰ ਸਭ ਤੋਂ ਸ੍ਰੇਸ਼ਟ ਤੇ ਸਰਵੋਤਮ ਰਸਤਾ ਕਲੀ ਕਾਲ ਦੇ ਸਕੋਰ ਸਮੇਂ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਗੁਰਬਾਣੀ ਦੇ ਕੀਰਤਨ ਦੇ ਰੂਪ ਵਿੱਚ ਸਾਨੂੰ ਦਿੱਤਾ ਹੈ। ਭਾਵੇਂ ਕਿ ਧਿਆਨ ਦੀ ਇਕਾਗਰਤਾ ਲਈ ਬੜੇ ਬੜੇ ਰਿਸ਼ੀਆਂ ਮੁਨੀਆਂ ਸਾਧਕਾਂ ਨੇ ਅਨੇਕ ਪ੍ਰਕਾਰ ਦੇ ਸਾਧਨ ਅਨੇਕ ਪ੍ਰਕਾਰ ਦੇ ਤਰੀਕਿਆਂ ਨੂੰ ਸੰਸਾਰ 'ਚ ਯਾਦ ਕੀਤਾ ਪ੍ਰਗਟ ਕੀਤਾ, ਪਰ ਗੁਰੂ ਨਾਨਕ ਸਾਹਿਬ ਜੀ ਨੇ ਜਿੰਨੀ ਵੱਡੀ ਕਿਰਪਾ ਧਿਆਨ ਨੂੰ ਇਕਾਗਰ ਕਰਨ ਵਾਸਤੇ ਗੁਰਬਾਣੀ ਦੇ ਕੀਰਤਨ ਦੇ ਰੂਪ ਵਿੱਚ ਸਾਨੂੰ ਦਿੱਤੀ ਹੈ, ਇਹੋ ਜਿਹਾ ਕੋਈ ਵੀ ਸੰਸਾਰ ਦੇ ਵਿੱਚ ਸ੍ਰੇਸ਼ਟ ਕਰਮ ਨਹੀਂ ਹੈ। ਤਦੇ ਗੁਰਦੇਵ ਨੇ ਬਚਨ ਫੁਰਮਾਏ ਨੇ ਕਲਯੁਗ ਮਹਿ ਕੀਰਤਨ ਪ੍ਰਧਾਨਾ। ਕਲਯੁਗ ਵਿੱਚ ਕੀਰਤਨ ਪ੍ਰਧਾਨ ਕਰਮ ਹੈ। ਕਾਹਦੇ ਵਿੱਚ ਪ੍ਰਧਾਨ ਹੈ? ਧਿਆਨ ਨੂੰ ਇਕਾਗਰ ਕਰਨ ਵਿੱਚ। ਗੁਰਮੁਖ ਜਪੀਆ ਗੁਰਮੁਖ ਜਪੀਆ ਲਾਏ ਧਿਆਨ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਇਹ ਸ੍ਰੇਸ਼ਟ ਕਰਮ ਗੁਰਦੇਵ ਨੇ ਬਖਸ਼ਿਆ। ਉੱਥੇ ਨਾਲ ਆਪ ਜੀ ਸਤਿਗੁਰਾਂ ਦੇ ਪਵਿੱਤਰ ਇਤਿਹਾਸ ਦੀ ਕਥਾ ਸਰਵਣ ਕਰਨ ਲਈ, ਗੁਰਦੇਵ ਦੇ ਇਤਿਹਾਸ ਦੀ ਕਥਾ ਨੂੰ ਸਰਵਣ ਕਰਕੇ ਆਪਣਾ ਸਮਾਂ ਸਫਲਾ ਬਣਾਉਣ ਲਈ ਜੁੜ ਬੈਠੇ। ਬਾਬਾ ਪ੍ਰਿਥੀ ਚੰਦ ਔਰ ਬਾਬਾ ਮਹਾਂਦੇਵ ਜੀ, ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਨੇ ਦੋਨੋਂ। ਪ੍ਰਿਥੀ ਚੰਦ ਬਾਬਾ ਮਹਾਂਦੇਵ ਜੀ ਨੂੰ ਕਹਿੰਦਾ ਹੈ ਕਿ ਤੁਸੀਂ ਮੇਰੇ ਨਾਲ ਦਿੱਲੀ ਚੱਲੋ, ਬਾਦਸ਼ਾਹ ਜਹਾਂਗੀਰ ਕੋਲ ਗੁਰੂ ਅਰਜਨ ਦੇਵ ਸਾਹਿਬ ਦੇ ਖਿਲਾਫ ਪੁਕਾਰ ਕਰਾਂਗੇ, ਗੁਰਤਾ ਗੱਦੀ ਮੈਂ ਤੈਨੂੰ ਦਵਾ ਦਿਆਂਗਾ ਤੇ ਮੈਨੂੰ ਖੁਸ਼ੀ ਹੋਵੇਗੀ। ਬਾਬਾ ਮਹਾਂਦੇਵ ਜੀ ਪ੍ਰਿਥੀ ਚੰਦ ਨੂੰ ਸਮਝਾਉਂਦੇ ਨੇ। ਬਹੁਤ ਸਾਰੀ ਲੰਮੀ ਚਰਚਾ ਜਿਹੜੀ ਹੈ ਉਹ ਬਾਬਾ ਮਹਾਂਦੇਵ ਜੀ ਨੇ ਬਾਬੇ ਪ੍ਰਿਥੀ ਚੰਦ ਨਾਲ ਕੀਤੀ ਹੈ। ਇਹਦੇ ਕਈ ਨੁਕਸਾਨ ਬਾਬੇ ਪ੍ਰਿਥੀ ਚੰਦ ਨੂੰ ਦੱਸੇ ਨੇ ਕਿ ਗੁਰੂ ਬਣਨ ਨੂੰ ਤੂੰ ਬਣ ਜਾਏ ਚਾਹੇ ਮੈਂ ਬਣ ਜਾ, ਪਰ ਗੁਰੂ ਬਣ ਕੇ ਸਿੱਖਾਂ ਦੇ ਦਿਲਾਂ ਦੀ ਬੁੱਝਣ ਵਾਲੀ ਜਿਹੜੀ ਖੇਡ ਹੈ ਉਹ ਕਿੱਥੋਂ ਲੈ ਕੇ ਆਵਾਂਗੇ? ਉਹ ਤਾਂ ਗੁਰੂ ਅਰਜਨ ਦੇਵ ਸਾਹਿਬ ਨੂੰ ਗੁਰੂ ਰਾਮਦਾਸ ਸਾਹਿਬ ਨੇ ਬਖਸ਼ੀ ਹੈ, ਤੇ ਜੇ ਤੂੰ ਜਾਂ ਮੈਂ ਗੱਦੀ ਤੇ ਬੈਠ ਵੀ ਗਏ ਤਾਂ ਗੱਦੀ ਭ੍ਰਸ਼ਟ ਹੋ ਜਾਏਗੀ, ਸਿੱਖਾਂ ਦੀ ਸ਼ਰਧਾ ਟੁੱਟ ਜਾਏਗੀ, ਗੁਰੂ ਪਰੰਪਰਾ ਦੀ ਮਰਿਆਦਾ ਸਮਾਪਤ ਹੋ ਜਾਏਗੀ। ਇਸ ਕਰਕੇ ਬਾਬਾ ਪ੍ਰਿਥੀ ਚੰਦ ਜੀ ਤੁਸੀਂ ਸੁਰਤ ਨੂੰ ਸੰਭਾਲੋ ਔਰ ਇਸ ਵੈਰ ਵਿਰੋਧ ਦੀ ਬਿਰਤੀ ਨੂੰ ਛੱਡ ਕੇ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਰਨ ਪਵੋ। ਜਦੋਂ ਬਾਬਾ ਮਹਾਂਦੇਵ ਜੀ ਨੇ ਬਚਨ ਕਹੇ ਸੁਣ ਕੇ ਪ੍ਰਿਥੀ ਚੰਦ ਗੁੱਸੇ ਚ ਆ ਕੇ ਕਹਿੰਦਾ ਤੂੰ ਵੀ ਉਹਦਾ ਹਮਾਇਤੀ ਆ, ਮੈਨੂੰ ਲੱਗ ਗਿਆ ਪਤਾ, ਤੂੰ ਉਹਦਾ ਪੱਖੀ ਆ, ਉਹਦੀ ਉਪਮਾ ਕਰਦਾ ਤੇ ਮੇਰੇ ਔਗਣ ਦੱਸਦਾ, ਮੁੱਢ ਤੋਂ ਤੇਰਾ ਇਹ ਸੁਭਾਅ ਹੈ। ਬਾਬਾ ਮਹਾਂਦੇਵ ਜੀ ਕਹਿੰਦੇ ਹਾਂ ਬਿਲਕੁਲ ਬਾਬਾ ਪ੍ਰਿਥੀ ਚੰਦ ਜੀ, ਮੈਂ ਗੁਰੂ ਅਰਜਨ ਦੇਵ ਸਾਹਿਬ ਦਾ ਹੀ ਹਮਾਇਤੀ ਹਾਂ ਔਰ ਸਦਾ ਉਹਨਾਂ ਦੇ ਅਨੁਸਾਰੀ ਹੋ ਕੇ ਚੱਲਣ ਦੀ ਬਿਰਤੀ ਰੱਖਦਾ, ਕਿਉਂਕਿ ਮੇਰੇ ਪਿਤਾ ਗੁਰੂ ਰਾਮਦਾਸ ਸਾਹਿਬ ਨੇ ਉਹਨਾਂ ਵਿੱਚ ਆਪਣੀ ਜੋਤ ਰੱਖੀ ਹੈ। ਇਹ ਵਾਰਤਾਲਾਪ ਹੋ ਰਹੀ ਹੈ। ਬਾਬਾ ਪ੍ਰਿਥੀ ਚੰਦ ਜਿਵੇਂ ਬਾਬੇ ਮਹਾਂਦੇਵ ਨਾਲ ਝਗੜਿਆ, ਉਹ ਪ੍ਰਸੰਗ ਅੱਜ ਦੇ ਪ੍ਰਸੰਗ ਵਿੱਚ ਆ ਰਿਹਾ। ਮਹਾਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ, ਇਹ ਕਥਾ ਬੜੀ ਸ਼ਰਧਾ ਨਾਲ ਪ੍ਰੇਮ ਨਾਲ ਸ੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਲਿਖ ਰਹੇ ਨੇ। ਸਰਵਣ ਕਰੀਏ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਮਿਤ ਸੰਭੂ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ ਜੀ।
ਸਤਨਾਮ
ਵਾਹੇ ਗੁਰੂ ਸਾਹਿਬ ਜੀ। ਦੋਹਰਾ ਪ੍ਰਿਥੀਆ ਸੁਨਤ ਕਠੋਰ ਕਹਿ ਕਹਿਓ ਨਾ ਬੂਝੈ ਬੈਨ।
ਬਾਬਾ ਪ੍ਰਿਥੀ ਚੰਦ ਬੜੇ ਕਠੋਰ ਬੋਲ ਬੋਲਦਾ, ਬੜੇ ਕੜਵੇ, ਇਹੋ ਜੇ ਬੋਲ ਜਿਹੜਾ ਕਿਸੇ ਸਿੱਖ ਕੋਲੋਂ ਸੁਣਨੇ ਔਖੇ ਨੇ। ਏਦਾਂ ਦੇ ਬੋਲ ਬਾਬਾ ਪ੍ਰਿਥੀ ਚੰਦ ਬੋਲਦੇ ਤੇ ਕਹਿੰਦੇ ਤੂੰ ਮੇਰਾ ਕਹਿਣਾ ਨੀ ਮੰਨਦਾ। ਬਾਬਾ ਮਹਾਂਦੇਵ ਜੀ ਨੂੰ ਕਹਿੰਦਾ ਪ੍ਰਿਥੀ ਚੰਦ ਤੂੰ ਮੇਰੀ ਕਹੀ ਹੋਈ ਗੱਲ ਨੂੰ ਬੁੱਝਦਾ ਨਹੀਂ, ਜਾਣਦਾ ਨਹੀਂ ਜੋ ਮੈਂ ਕਹਿਣਾ ਚਾਹੁੰਦਾ ਹਾਂ।
ਭੋਰਾ ਮੂਰਖ ਕੋ ਕਹੈ ਯਾਤੇ ਤੁਝ ਮਤ ਹੈ ਨਾ।
ਕਹਿਣ ਲੱਗਾ ਪ੍ਰਿਥੀ ਚੰਦ ਕਹਿੰਦੇ ਤੈਨੂੰ ਭੋਲਾ ਕਹਿੰਦੇ ਨੇ, ਤੈਨੂੰ ਮੂਰਖ ਕਹਿੰਦੇ ਨੇ, ਮੈਨੂੰ ਪਤਾ ਲੱਗ ਗਿਆ ਅੱਜ ਵੀ ਇਸੇ ਕਰਕੇ ਕਹਿੰਦੇ ਨੇ ਵੀ ਕਿਉਂਕਿ ਤੇਰੇ ਕੋਲ ਅਕਲ ਕੋਈ ਨੀ, ਤੂੰ ਮਤ ਤੋਂ ਵੀ ਹੋਣਾ, ਤਦੇ ਤੈਨੂੰ ਭੋਲਾ ਕਹਿੰਦੇ ਨੇ, ਮਸਤਾਨਾ ਕਹਿੰਦੇ ਨੇ, ਮੂਰਖ ਕਹਿੰਦੇ ਹਨ।
ਸਵਈਆ ਛੰਦ इन थातन को तू क्या जान है।
इना गल्ला नू तू की जानदा। पृथ्वी चंद कहिंदा बाबा महादेव जी इना गल्ला नू तू की जानदा।
बरह सदन दूर बैठ रहंत।
तू तो घर दे विच लुक के छिप के बहन वाला बंदा, तेनू की पता इना गल्ला दा जिहड़ियां मैं करदा। बाबा पृथ्वी चंद बाबे महादेव नू गुस्से च आके कहिंदे, तेनू की पता इना गल्ला दा, तू ता घर विच लुक के छिप के बहन वाला बंदा है।
समत वंत मह बोलना आप है।
तेनू कोई समत वंत वाली गल करनी नहीं आउंदी, सियाणियां वाली गल तेरे कोल ता है ही नहीं कोई, तू ना ही कर सकदा।
तो एह कारज कहां लखंत।
तेनू इस कारज दा की पता जेड़ा मैं करना चाहना, जेड़ियां गल्लां जिथे मैं जाके बोलदा तू ता उथे पहुंचदा ही नहीं, तेरी ता उत्थे सुरत काम ही नहीं करदी, मैं जो कह रहा तू वो भी नहीं मनदा।
जाहर जिन्हों जवार दिख है ना सो किम होवे परखनवंत।
जिवें तेरी ता वो गल है भी सामने किसे दे जवारात पए होण, कीमती हीरे मोती पए होण, ते ओनू परखी ना होवे भी ये मोती ने हीरे ने। हुण जिहनू परख ना होवे ओनू की पता भी ये हीरे मोती पए ने, ओनू तो उन्हां दी सारी नहीं हुंदी हीरियां मोतियां दी, ओ तां परख तो विहूणे हुंदे हन।
जिन अजान की संगत वरती।
तू सदा अणजाणा दी संगत विच वरतदा, तू तां सदा अणजाणा दी संगत विच ही रहा।
सो किम भेद लखै बुद्धवंत।
सारी जिंदगी अणजाण पुणे च बतीत कीती होवे ओनू की पता बुद्धिमान लोकां दी संगत दा, बुद्धिमान लोकां दी गल दा ओनू की पता, जिन्हें सारी जिंदगी अणजाण पुणे च बतीत कीती होवे तू उन्हां विचों है।
तुझ सामने कर सतत फुलायो।
बस तेरे वर्गे ही ने मूर्ख दे टोले जिन्हां ने उस्तती कर करके गुरु अर्जन देव साहब नूं हंकारी बना छड्डिया। एक तां तू कहना ना उन्हां दी उपमा, तेरे वर्गे ही ने होर जेड़े बाकी भी ने जिन्हां ने गुरु अर्जन देव साहब की उस्तत करके उन्हां नूं फुला छड्डिया। फुलायो दा मतलब भी हंकारी बना छड्डिया उन्हां नूं, ओ मेरे वर्गे महापुरख दी भी सार नहीं जान दे।
गर्भ धरत याते मन चाहे।
इसे करके मन चाहया हंकार वो अपने हिरदे च धारण करी बैठे ने, तेरे वर्गिया ने उना दी उस्तत कर करके उना नू बगाड़ छड़िया।
तो समेत ही पकर मंगावो।
जा जाना गुरु अर्जन देव साहब दे अनुसारी होके तू जा, हुण तेनू भी उना दे नाल ही बन के बंगाऊ। उथे मेरी गल नी ना मनदा, कहदा जदों गुरु अर्जन देव साहब नू बन के मंगावांगा उत्थे तेनू भी नाल ही बन के मंगावांगा। हुण वड्डे पक्खी नू जे तू ओहदा हमायती है ते हुण इह सेक तेनू भी लगेगा।
तब तुमरी अजमत लख जाहे।
फिर पता लगेगी तेरी अजमत, फिर पता लगेगी तेरे गुरु दी अजमत दा, जेदे बारे तू कहना भी गुरु अर्जन देव साहब अजमती ने, फिर उन्हां दी करामात दा पता लग जाएगा।
लघु दीर्घ तब जान परैगो।
उदों पता लगेगा कौन वड्डा ते कौन छोटा, जदों तुहानू दोनां भरावां नू बन के मंगाया ना उत्थे बादशाह दी कचहरी च, ते वड्डा कौन है ते छोटा कौन है एदा ज्ञान एदी सोझी फिर तुहानू प्राप्त हो जावेगी।
जब होवहो तुरकन बस माहे।
जदों तुसीं तुरकां दे वस पवोगे दोवें, तुहानू दोनां नू फड़ के कैद विच सुट्टिया होवेगा तुरकां दे।
मन है कौन कहयो कब तेरो।
फिर दस कौन तेरा कहना मन्नेगा उदों जदों तुरकां दे वस पए होवोगे, उदों तुहाडी गल नहीं किसे ने मननी। आ जिहड़ियां गल्लां तू मैनू सुनाईयां ने, आखे जी गुरु अर्जन देव साहब करामाती ने महापुरख ने, जदों तुरकां दे वस पए होवोगे उन्हां ने नहीं तुहाडियां इह गल्लां सुननियां, उत्थे ते उन्हां ने मेरी गल सुननी है, उथे ता फिर मेरी करामात चलनी है, तुहाडी कोई करामात नहीं चलनी।
जिस मह रंचक भी मत नाहे।
कहण लगा तेरे च थोड़ी जिन्नी भी मत कोई नहीं, मैं ता वेख के हैरान हां भी माड़ी मोटी भी अकल कोई नहीं, जे अपनी नहीं घटो घट मेरी मन लैंदा तू मेरी भी नहीं मनदा।
उठ अब जाहो निकट नह बैठो हो।
उठ इथों महादेव, निकल जा इथों मेरियां अखां तो दफे हो जा। ਏਦਾਂ ਬਾਬੇ ਪ੍ਰਿਥੀ ਚੰਦ ਨੇ ਬੜੇ ਗੁੱਸੇ ਚ ਅੱਗ ਭੰਬੂਲਾ, ਨਿਕਲ ਜਾ ਹੁਣ ਜ਼ਿਆਦਾ ਗੱਲ ਵੱਧ ਗਈ ਨਾ। ਕਹਿਣ ਲੱਗਾ ਨਿਕਲ ਜਾ ਇੱਥੋਂ ਉੱਠ ਕੇ ਮੇਰੇ ਪਾਸਿਓਂ, ਨਿਕਲ ਕੇ ਪਾਸੇ ਚਲਾ ਜਾ।
ਸੱਠ ਕੀ ਬਾਤ ਸੁਣੋ ਨਹਿ ਕਾਨ।
ਤੇਰੇ ਵਰਗੇ ਮੂਰਖ ਦੀਆਂ ਗੱਲਾਂ ਮੈਂ ਨਹੀਂ ਸੁਣ ਸਕਦਾ, ਜਿੰਨੀਆਂ ਸੁਣ ਲਈਆਂ ਨੇ ਹੁਣ ਨਾ ਮੇਰੇ ਸਾਹਮਣੇ ਕੋਈ ਉਹਦੀ ਉਪਮਾ ਦੀ ਗੱਲ ਕਰੀ, ਨਿਕਲ ਜਾ ਤੇਰੇ ਵਰਗੇ ਮੂਰਖ ਦੀ ਗੱਲ ਹੁਣ ਮੈਂ ਨਹੀਂ ਸੁਣ ਸਕਦਾ।
ਜਸ ਦਰੋਹੀ ਅਰਜਨ ਹੈ ਮੇਰੋ,
ਜਿਹੋ ਜਿਹਾ ਦੁਸ਼ਮਣ ਮੇਰਾ ਗੁਰੂ ਅਰਜਨ ਦੇਵ ਹੈ,
ਤਸ ਤੂੰ ਹੈ ਅਬ ਲਨਕ ਪਛਾਣ,
ਉਹੋ ਜਿਹਾ ਦੁਸ਼ਮਣ ਅੱਜ ਤੋਂ ਬਾਅਦ ਤੂੰ, ਜਿਹੋ ਜਿਹਾ ਦੁਸ਼ਮਣ ਉਹ ਹੈ ਮੇਰਾ ਅੱਜ, ਉਸੇ ਤਰ੍ਹਾਂ ਦਾ ਦੁਸ਼ਮਣ ਤੂੰ ਹੈ ਮੇਰਾ, ਤੁਹਾਨੂੰ ਦੋਨਾਂ ਨੂੰ ਮੈਂ ਆਪਣਾ ਦੁਸ਼ਮਣ ਜਾਣਦਾ ਹਾਂ।
ਮੈਂ ਹਿਤ ਕਰੋ ਅਜਾਨ ਨਾ ਜਨ ਹੈ,
ਮੈਂ ਤੇਰਾ ਭਲਾ ਕਰਨਾ ਚਾਹੁੰਦਾ, ਤੂੰ ਅੱਗੋਂ ਅਣਜਾਣ ਜਾਣਦਾ ਨੀ ਮੇਰੇ ਭਲੇ ਨੂੰ, ਮੇਰੀ ਭਲਿਆਈ ਨੂੰ ਨੀ ਜਾਣਦਾ।
ਜਿਮ ਪਸ ਕੈ ਪਟ ਭੂਖਨ ਠਾਨ,
ਜਿਵੇਂ ਕੋਈ ਗਹਿਣਾ ਕਿਸੇ ਕੱਪੜੇ ਚ ਲੁਕਾਇਆ ਹੋਵੇ ਤੇ ਉਹਦਾ ਪਤਾ ਨੀ ਹੁੰਦਾ, ਏਦਾਂ ਤੂੰ ਮੇਰੀ ਕਈ ਗੱਲ ਨੂੰ ਨਹੀਂ ਸਮਝਦਾ।
ਉਲਟੋ ਸਿਰ ਗਨ ਚਹਿਤ ਸੁਭਾਵਨ,
ਪਸ ਪਸ਼ੂ ਨੂੰ ਤੁਸੀਂ ਗਹਿਣੇ ਪਾਓ, ਕਿਸੇ ਸਿੰਘਾਂ ਵਾਲੇ ਪਸ਼ੂ ਨੂੰ, ਉਹ ਸਗੋਂ ਗਹਿਣਿਆਂ ਦੀ ਕਦਰ ਥੋੜੀ ਜਾਣਦਾ, ਉਹ ਸਗੋਂ ਅੱਗੋਂ ਸਿੰਘ ਮਾਰ ਕੇ ਉਹਨੂੰ ਮਾਰਨਾ ਚਾਹੁੰਦਾ, ਉਹ ਸਗੋਂ ਸਿੰਘ ਚਬਾਉਂਦਾ। ਬਾਬਾ ਮਹਾਦੇਵ ਜੀ ਕਹਿੰਦੇ ਬਿਲਕੁਲ, ਬਾਬਾ ਪ੍ਰਿਥੀ ਚੰਦ ਜੀ ਤੁਹਾਡੀ ਬਿਰਤੀ ਇਹੋ ਜੀ ਹੈ, ਵੀ ਮੈਂ ਤਾਂ ਤੁਹਾਨੂੰ ਗੁਰੂ ਸਾਹਿਬ ਦੀ ਉਪਮਾ ਦੇ ਗਹਿਣੇ ਪਵਾਉਣਾ ਵੀ ਤੁਹਾਡਾ ਭਲਾ ਹੋਵੇ, ਤੁਸੀਂ ਅੱਗੋਂ ਜਾਨਵਰਾਂ ਵਾਂਗੂ ਮੈਨੂੰ ਸਿੰਘ ਮਾਰਨ ਨੂੰ ਪੈਂਦੇ, ਜੇ ਪਸ਼ੂਆਂ ਵਾਲੀ ਬਿਰਤੀ ਹੋਈ ਤੁਹਾਡੀ, ਪਸ਼ੂ ਨੂੰ ਕੋਈ ਗਹਿਣੇ ਪਾਵੇ ਤੇ ਪਸ਼ੂ ਨੂੰ ਕੀ ਪਤਾ ਵੀ ਇਹ ਗਹਿਣੇ ਸੋਨੇ ਦੇ ਨੇ, ਉਹ ਅੱਗੋਂ ਸਿੰਘ ਮਾਰਨ ਨੂੰ ਪੈਂਦਾ। ਕਹਿੰਦੇ ਏਦਾਂ ਦੀ ਤੁਹਾਡੀ ਬਿਰਤੀ ਆ ਬਾਬਾ ਪ੍ਰਿਥੀ ਚੰਦ ਜੀ,
ਮੈਂ ਤੁਝ ਜਾਣਿਓ ਤਿਸੈ ਸਮਾਨ।
ਪ੍ਰਿਥੀ ਚੰਦ ਕਹਿੰਦਾ ਮੈਂ ਤੈਨੂੰ ਏਦਾਂ ਦਾ ਸਮਝਦਾ, ਤੂੰ ਏਦਾਂ ਦੀ ਬਿਰਤੀ ਦਾ ਹੈ, ਮੈਂ ਤੇ ਤੈਨੂੰ ਉਹਦੇ ਵਰਗਾ ਹੀ ਜਾਣ ਲਿਆ।
ਮਹਾਦੇਵ ਨੇ ਭਨਿਓ ਬਾਕ ਤਬ,
ਬਾਬੇ ਪ੍ਰਿਥੀ ਚੰਦ ਦੀਆਂ ਗੁੱਸੇ ਭਰੀਆਂ ਗੱਲਾਂ ਸੁਣ ਕੇ ਬਾਬਾ ਮਹਾਦੇਵ ਜੀ ਬੋਲੇ,
ਸ੍ਰੀ ਅਰਜਨ ਪੱਖੀ ਇਮ ਜਾਨ,
ਕਹਿਣ ਲੱਗੇ ਕਿ ਮੈਂ ਗੁਰੂ ਅਰਜਨ ਦੇਵ ਸਾਹਿਬ ਦਾ ਪੱਖੀ ਆ, ਇਹ ਤੂੰ ਜਾਣ ਲੈ।
ਸ੍ਰੀ ਗੁਰੂ ਨੇ ਗੁਰਤਾ ਜਬ ਦੀਨਸ,
ਪਰ ਮੈਂ ਉਹਨਾਂ ਦਾ ਪੱਖੀ ਕਿਉਂ ਆ ਉਹ ਵੀ ਸੁਣ, ਮੈਂ ਉਹਨਾਂ ਦਾ ਹਮਾਇਤੀ ਕਿਉਂ ਆ, ਉਹਨਾਂ ਦਾ ਪੱਖ ਕਿਉਂ ਕਰਦਾ ਉਹ ਵੀ ਸੁਣ ਲੈ, ਕਿਉਂਕਿ ਜਦੋਂ ਗੁਰੂ ਰਾਮਦਾਸ ਸਾਹਿਬ ਜੀ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਨੂੰ ਗੁਰਗੱਦੀ ਦਿੱਤੀ, ਉਹਨਾਂ ਨੇ ਆਪਣੀ ਜੋਤ ਗੁਰੂ ਅਰਜਨ ਦੇਵ ਸਾਹਿਬ ਵਿੱਚ ਬਿਰਾਜਮਾਨ ਕੀਤੀ,
ਸਭ ਸੰਗ ਆਗਿਆ ਕੀਨ ਬਖਾਨ,
ਪਿਤਾ ਗੁਰੂ ਜੀ ਨੇ ਸਾਰੀ ਸੰਗਤ ਨੂੰ ਆਗਿਆ ਕੀਤੀ, ਉਹਨਾਂ ਨੇ ਸਾਰੀ ਸੰਗਤ ਨੂੰ ਹੁਕਮ ਫਰਮਾਇਆ ਸੀ,
ਚਰਨ ਪਰਹੋ ਅਨੁਸਾਰ ਰਹੋ ਇਨ,
ਗੁਰੂ ਅਰਜਨ ਦੇਵ ਸਾਹਿਬ ਦੇ ਚਰਨੀ ਮੱਥਾ ਟੇਕੋ ਤੇ ਸਾਰੇ ਇਹਨਾਂ ਦੇ ਅਨੁਸਾਰ ਹੋ ਕੇ ਚੱਲਿਓ, ਇਹਨਾਂ ਦੀ ਆਗਿਆ ਵਿੱਚ ਚੱਲਿਓ, ਇਹ ਹੁਕਮ ਕੀਤਾ ਸੀ ਪਿਤਾ ਜੀ ਨੇ।
ਹਮਨੇ ਤਬ ਹੀ ਲੀਨ ਸਮਾਨ,
ਮੈਂ ਤਾਂ ਉਸੇ ਦਿਨ ਤੋਂ ਹੀ ਆਗਿਆ ਮੰਨ ਲਈ ਸੀ ਪਿਤਾ ਗੁਰੂ ਦੀ, ਔਰ ਗੁਰੂ ਅਰਜਨ ਦੇਵ ਸਾਹਿਬ ਦਾ ਮੈਂ ਪੱਖੀ ਹੋ ਗਿਆ ਸਾਂ, ਔਰ ਉਹਨਾਂ ਦੇ ਅਨੁਸਾਰ ਹੀ ਉਹਨਾਂ ਦੇ ਅਧੀਨ ਹੋ ਗਿਆ ਸੀ।
ਪਿਤ ਗੁਰ ਹਰ ਅਵਤਾਰ ਸੰਤ ਮਨ,
ਕਿਉਂਕਿ ਮੇਰੇ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਹਰੀ ਅਕਾਲ ਪੁਰਖ ਦਾ ਅਵਤਾਰ ਸਨ, ਭਾਵੇਂ ਉਹ ਸੰਤ ਰੂਪ ਹੋ ਕੇ ਸੰਸਾਰ ਚ ਵਰਤੇ ਨੇ, ਪਰ ਉਹ ਅਕਾਲ ਪੁਰਖ ਦਾ ਪਾਰ ਬ੍ਰਹਮ ਪਰਮੇਸ਼ਰ ਦਾ ਅਵਤਾਰ ਸਨ ਇਸ ਮਾਤ ਲੋਕ ਦੀ ਧਰਤੀ ਤੇ।
ਹਮ ਨਾ ਹਟਾਵ ਹੈ ਤੋਹੇ ਸਮਾਨ,
ਮੈਂ ਤੇਰੇ ਵਰਗਾ ਨਹੀਂ ਕਿ ਮੈਂ ਆਪਣੇ ਪਿਤਾ ਗੁਰਦੇਵ ਦੀ ਆਗਿਆ ਨੂੰ ਮੋੜ ਦਿਆਂ, ਮੇਰੇ ਚ ਇੰਨੀ ਤਾਕਤ ਨਹੀਂ ਕਿ ਮੈਂ ਆਪਣੇ ਪਿਤਾ ਗੁਰੂ ਦੇ ਹੁਕਮ ਦੀ ਅਦੂਲੀ ਕਰਾਂ।
ਆਸਾ ਮਾਨ ਕੋ ਬਾਨ ਪਰਹਾਰ ਹੈ,
ਆਸਾ ਮਾਨ ਦੇ ਮਾਨ ਨੂੰ ਪ੍ਰਹਾਰਨ ਵਾਲੇ ਨੇ ਸਤਿਗੁਰੂ ਜੀ,
ਉਲਟ ਲੱਗੇ ਤਿਸ ਹੋ ਕੇ ਆਏ,
ਆਸ ਮਾਨ ਕੇ ਬਾਨ ਪ੍ਰਹਾਰ ਹੈ, ਆਸਮਾਨ ਆਸਾ ਮਾਨ ਤੇ ਆਸਮਾਨ ਚ ਫਰਕ, ਆਸ ਮਾਨ ਕੇ ਬਾਨ ਪ੍ਰਹਾਰ ਹੈ, ਸਮਾਨ ਵੱਲ ਕੋਈ ਤੀਰ ਚਲਾਵੇ ਨਾ ਉਹ ਮੁੜ ਕੇ ਉਹਨੂੰ ਹੀ ਆ ਕੇ ਵੱਜਦੇ ਆ ਜਿਹਨੇ ਚਲਾਉਣੇ ਹੈ, ਅਸਮਾਨ ਦਾ ਕੀ ਵਿਗੜਦਾ ਭਲਾ, ਜੇ ਸਰਸੰਧੇ ਆਕਾਸ਼ ਕੋ ਆਕਾਸ਼ ਵਾਲੇ ਪਾਸੇ ਕੋਈ ਤੀਰ ਚਲਾਵੇ ਆਕਾਸ਼ ਦਾ ਕੁਝ ਵਿਗੜਦਾ ਭਲਾ, ਜਿਹਨੇ ਚਲਾਉਣੇ ਨੇ ਮੁੜ ਕੇ ਉਸੇ ਦੀ ਹਿੱਕ ਚ ਆ ਕੇ ਵੱਜਣੇ ਆ। ਇਸੇ ਤਰ੍ਹਾਂ ਜੇ ਤੂੰ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਦੀ ਨਿੰਦਾ ਕਰਦਾ, ਉਹਨਾਂ ਦਾ ਅਪਮਾਨ ਕਰਨ ਦੇ ਬੋਲ ਬੋਲਦਾ, ਉਹਨਾਂ ਦਾ ਨੀ ਕੁਝ ਵਿਗੜਨਾ ਪ੍ਰਿਥੀ ਚੰਦ, ਤੇਰਾ ਕੁਝ ਰਹਿਣਾ ਕੋਈ ਨੀ, ਤੇਰਾ ਲੋਕ ਵੀ ਵਿਗੜ ਜਾਣਾ, ਤੇਰਾ ਪਰਲੋਕ ਵੀ ਵਿਗੜ ਜਾਣਾ।
ਸੈਲਨ ਸਾਥ ਮਾਥ ਜੋ ਮੰਗ ਮਾਰ ਹੈ,
ਦੂਜੀ ਗੱਲ ਹੋਰ ਸੁਣ ਲੈ, ਪਹਾੜ ਦੇ ਨਾਲ ਜੇ ਕੋਈ ਮੱਥਾ ਮਾਰੇ ਵੀ ਮੈਂ ਮੱਥਾ ਮਾਰ ਕੇ ਪਹਾੜ ਤੋੜ ਦੇਣਾ, ਦੱਸੋ ਭਲਾ ਪਹਾੜ ਦਾ ਕੀ ਵਿਗੜਦਾ, ਮੱਥਾ ਉਹਦਾ ਟੁੱਟਣਾ ਨਾ ਜਿਹਨੇ ਮਾਰਨਾ ਪਹਾੜ ਨਾਲ, ਪਹਾੜ ਦਾ ਤਾਂ ਨੀ ਕੁਝ ਜਾਣਾ।
ਭਗਨ ਹੋਹੇ ਸਿਰ ਕਛੁ ਨਾ ਬਸਾਏ,
ਉਹਦਾ ਆਪਣਾ ਹੀ ਸਿਰ ਭੰਨਿਆ ਜਾਣਾ, ਪਹਾੜ ਦੇ ਉੱਤੇ ਉਹਦਾ ਕੋਈ ਵਸ ਨਹੀਂ ਚੱਲਣਾ।
ਸਿਰ ਸਰਪ ਕੇ ਦਸਨ ਗਹਿ ਜੋ,
ਜਾਂ ਏਦਾਂ ਕਹਿ ਲੋ ਸ਼ੇਰ ਦੇ ਹੱਥ ਦੰਦਾਂ ਨੂੰ ਕੋਈ ਹੱਥ ਪਾ ਲਵੇ ਦਾੜਾਂ ਨੂੰ, ਸ਼ੇਰ ਦਾ ਕੀ ਵਿਗੜਨਾ, ਜਿਹਨੇ ਹੱਥ ਪਾਉਣਾ ਉਹਦੇ ਮੂੰਹ ਵਿੱਚ ਉਹਦਾ ਹੱਥ ਹੀ ਨਹੀਂ ਰਹਿਣਾ। ਜਾਂ ਸੱਪ ਦੇ ਮੂੰਹ ਵਿੱਚ ਕੋਈ ਹੱਥ ਪਾਵੇ ਸੱਪ ਦਾ ਕੀ ਜਾਣਾ, ਸੱਪ ਨੇ ਤਾਂ ਦੰਦ ਮਾਰ ਕੇ ਜ਼ਹਿਰ ਇਹਦੇ ਸਰੀਰ ਚ ਛੱਡ ਦੇਣਾ। ਹਾਂਜੀ,
ਪਾਵਕ ਜਵਲਤ ਹੱਥ ਦੇ ਪਾਏ,
ਬਲਦੀ ਅੱਗ ਨੂੰ ਕੋਈ ਹੱਥ ਪਾ ਲਵੇ ਬਲਦੀ ਅੱਗ ਚ, ਅੱਗ ਦਾ ਕੀ ਵਿਗੜਨਾ, ਹੱਥ ਇਹਦਾ ਹੀ ਸੜਨਾ, ਅੱਗ ਦਾ ਤਾਂ ਨੀ ਕੁਝ ਜਾਣਾ, ਉਹਨੇ ਤਾਂ ਸਾੜਨਾ ਹੀ ਹੈ।
ਪਾਹਨ ਬੰਨਦੇ ਸੰਗ ਗਰੀਬ ਕੇ,
ਹੋਰ ਉਦਾਹਰਣ ਦਿੰਦੇ, ਕਹਿੰਦੇ ਗਲ ਨਾਲ ਪੱਥਰ ਬੰਨ ਲਵੇ ਵੱਡਾ ਭਾਰਾ ਤੇ ਮੁੜ ਕੇ ਤਰਨਾ ਚਾਹੇ ਭਲਾ ਤਰ ਸਕਦਾ, ਗਲ ਦੇ ਨਾਲ ਪੱਥਰ ਬੰਨ ਲਵੇ ਮੁੜ ਕੇ ਬਾਹਾਂ ਦਾ ਜ਼ੋਰ ਮਾਰੀ ਜਾਵੇ ਵੀ ਮੈਂ ਤਰਨਾ ਨਹੀਂ ਤਰ ਸਕਦਾ।
ਸਰਬ ਚਹਿ ਭੋਜਨ ਬਲ ਲਾਏ,
ਆਪਣੀਆਂ ਬਾਹਾਂ ਦਾ ਬਲ ਲਾ ਕੇ ਤਰਨਾ ਚਾਹੇ ਨਹੀਂ ਤਰ ਸਕਦਾ ਜੇ ਗਲ ਦੇ ਨਾਲ ਪੱਥਰ ਬੱਧੇ ਹਨ।
ਤਿਮ ਤੇਰੋ ਬਿਰਤਾਂਤ ਸੋ ਜਨੀਅਤ,
ਏਦਾਂ ਪ੍ਰਿਥੀ ਚੰਦ ਤੇਰਾ ਬਿਰਤਾਂਤ ਏਦਾਂ ਦਾ ਹੈ, ਤੂੰ ਅੱਗ ਨੂੰ ਹੱਥ ਪਾ ਰਿਹਾ, ਤੂੰ ਸ਼ੇਰ ਦੇ ਮੂੰਹ ਵਿਚ ਹੱਥ ਪਾ ਰਿਹਾ, ਤੂੰ ਸਰਪ ਦੇ ਮੁਖ ਚ ਹੱਥ ਪਾ ਰਿਹਾ, ਤੂੰ ਪਹਾੜ ਨਾਲ ਮੱਥਾ ਮਾਰ ਰਿਹਾ, ਤੂੰ ਆਕਾਸ਼ ਵਾਲੇ ਪਾਸੇ ਤੀਰ ਪਿਆ ਚਲਾਉਣਾ, ਉਹਨਾਂ ਦਾ ਕੁਝ ਨੀ ਜੇ ਵਿਗੜਨਾ ਤੇ ਤੇਰਾ ਸਭ ਕੁਝ ਹੀ ਖਤਮ ਹੋ ਜਾਣਾ, ਨਸ਼ਟ ਭ੍ਰਸ਼ਟ ਹੋ ਜਾਣਾ, ਲੋਕ ਪਰਲੋਕ ਦੋਹਾਂ ਜਹਾਨਾਂ ਦੇ ਵਿਚ ਤਰਕਾਰਾਂ ਤੈਨੂੰ ਪੈਣੀਆਂ ਹਨ।
ਜਾਂ ਤੇ ਕਰ ਵਿਚਾਰ ਬਚਮਾਨ,
ਇਸ ਕਰਕੇ ਬਾਬਾ ਪ੍ਰਿਥੀ ਚੰਦ ਜੀ ਹਾਲੇ ਵੀ ਮੇਰੀ ਕਈ ਗੱਲ ਮੰਨ ਲਓ, ਵਿਚਾਰ ਕਰ ਲੋ, ਹਾਲੇ ਵੀ ਮੇਰੀ ਕਹੀ ਹੋਈ ਗੱਲ ਨੂੰ ਆਪਣੇ ਹਿਰਦੇ ਚ ਧਾਰਨ ਕਰੋ।
ਸ੍ਰੀ ਗੁਰ ਪਿਤ ਕੋ ਵਾਕ ਅਟਲ ਰਹੇ,
ਸ੍ਰੀ ਗੁਰੂ ਪਿਤਾ ਗੁਰੂ ਰਾਮਦਾਸ ਸਾਹਿਬ ਦੇ ਵਾਕ ਅਟਲ ਨੇ, ਉਹਨਾਂ ਦੇ ਬਚਨ ਅਟਲ ਨੇ, ਪਹਾੜ ਸੁਮੇਰ ਖੰਭ ਲਾ ਕੇ ਉੱਡ ਸਕਦਾ, ਸਮੁੰਦਰ ਦਾ ਪਾਣੀ ਸੁੱਕ ਸਕਦਾ, ਹਾਲਾਂਕਿ ਸੁੱਕਦਾ ਨਹੀਂ ਮੰਨ ਲਓ ਸੁੱਕ ਸਕਦਾ, ਆਕਾਸ਼ ਦੇ ਤਾਰਿਆਂ ਨੂੰ ਕੋਈ ਭਾਵੇਂ ਗਿਣ ਸਕਦਾ, ਸੂਰਜ ਪੂਰਬ ਦੀ ਦਿਸ਼ਾ ਦੀ ਬਜਾਏ ਲਹਿੰਦੇ ਵਾਲੇ ਪਾਸਿਓਂ ਪੱਛਮ ਚੋਂ ਉੱਗ ਸਕਦਾ, ਪਰ ਗੁਰੂ ਰਾਮਦਾਸ ਸਾਹਿਬ ਦੇ ਕਹੇ ਵਾਕ ਟਲ ਨਹੀਂ ਸਕਦੇ, ਉਹ ਜੁਗੋ ਜੁਗ ਅਟਲ ਨੇ। ਉਹਨਾਂ ਦੇ ਵਾਕਾਂ ਨੂੰ ਉਹਨਾਂ ਦੇ ਬਚਨਾਂ ਨੂੰ ਕੋਈ ਨਹੀਂ ਟਾਲ ਸਕਦਾ। ਪ੍ਰਿਥੀ ਚੰਦ ਇਹ ਗੱਲ ਯਾਦ ਰੱਖੀ,
ਜਿੱਤ ਕਿਤ ਤੇ ਤੂੰ ਪਾਵ ਹੈ ਹਾਨ,
ਜਿੱਤੇ ਜਿੱਧਰ ਵੀ ਜਾਏਗਾ, ਕਿਤੇ ਵੀ ਜਾਏਗਾ, ਕਿਸੇ ਸਰਕਾਰੀ ਦਰਬਾਰੇ ਕਚਹਿਰੀ ਚ, ਹਰ ਜਗ੍ਹਾ ਤੇ ਤੈਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਵੇਗਾ, ਹਰ ਪਾਸਿਓ ਤੇਰੀ ਹਾਨੀ ਹੋਵੇਗੀ, ਹਰ ਪਾਸਿਓ ਤੈਨੂੰ ਲਾਹਨਤਾਂ ਹੀ ਪੈਣਗੀਆਂ।
ਆਪਣੋ ਹਿਤ ਲਖ ਸੁਤ ਬਨਤਾ,
ਤੂੰ ਆਪਣਾ ਭਲਾ ਵੇਖ, ਆਪਣੇ ਪੁੱਤਰ ਦਾ ਭਲਾ ਵੇਖ, ਆਪਣੇ ਪਰਿਵਾਰ ਤੇ ਟੱਬਰ ਦਾ ਭਲਾ ਵੇਖ।
ਜੋਤ ਬਸ ਹੈ ਸੋ ਨਿਤ ਚਿਤ ਆਨੰਦ ਠਾਨ,
ਇੱਥੇ ਸੁੱਖ ਦੇ ਨਾਲ ਵਸ ਸ੍ਰੀ ਅੰਮ੍ਰਿਤਸਰ ਸ਼ਹਿਰ ਚ ਤੇ ਆਨੰਦ ਦੇ ਸਹਿਤ ਰਹੇਗਾ।
ਮੇਲ ਕਰੋ ਨਹਿ ਆਪ ਜਸ ਪਾਵ ਹੋ,
ਇਸ ਕਰਕੇ ਗੁਰੂ ਸਾਹਿਬ ਨਾਲ ਮੇਲ ਕਰ ਲੈ ਤੇ ਤੇਰਾ ਆਪ ਜਸ ਨਹੀਂ ਹੋਵੇਗਾ, ਤੇਰਾ ਅਨਾਦਰ ਤੇ ਤੇਰੀ ਭੰਡੀ ਨਹੀਂ ਹੋਵੇਗੀ।
ਹਰਖ ਹੋ ਹੇਰ ਲਖ ਹੋ ਪਿਤ ਥਾਨ,
ਔਰ ਪਿਤਾ ਦੇ ਥਾਂ ਤੇ ਗੁਰੂ ਅਰਜਨ ਦੇਵ ਸਾਹਿਬ ਨੂੰ ਬੈਠਿਆਂ ਵੇਖ ਕੇ ਮਨ ਚ ਖੁਸ਼ੀ ਮਨਾ, ਮਨ ਚ ਖੇੜਾ ਤੇ ਹਰਖ ਨੂੰ ਧਾਰਨ ਕਰ।
ਪ੍ਰਿਥੀਆ ਪਨ ਹੈ ਭਯੋ ਮਸਤਾਨਾ,
ਅੱਗੋਂ ਪ੍ਰਿਥੀਆ ਫਿਰ ਬੋਲਿਆ, ਕਹਿੰਦਾ ਤੂੰ ਤਾਂ ਮਸਤਾਨਾ ਤੈਨੂੰ ਕਹਿੰਦੇ ਸੀ, ਪਹਿਲਾਂ ਮੈਂ ਸੁਣਦਾ ਸੀ, ਅੱਜ ਤਾਂ ਵੇਖ ਲਿਆ ਵੀ ਤੂੰ ਤਾਂ ਰੱਜ ਕੇ ਵੱਡਾ ਮਸਤਾਨਾ ਹੈ।
ਜਿਵ ਬਾਲਕ ਬੈ ਤਿਮ ਅਣਜਾਣ,
ਜਿਵੇਂ ਕੋਈ ਬੱਚਾ ਅਣਜਾਣ ਹੁੰਦਾ, ਤੂੰ ਤਾਂ ਵੱਡਾ ਹੋ ਕੇ ਵੀ ਬੱਚਿਆਂ ਵਾਂਗੂ ਅਣਜਾਣ ਹੈ।
ਜੋ ਮੁਝ ਦਹਿ ਕਹਿ ਬਚ ਤੈ ਸੋ,
ਜਿਹੜੇ ਬਚਨ ਮੈਨੂੰ ਸਾੜਦੇ ਨੇ, ਮੇਰਾ ਕਾਲਜਾ ਫੂਕਦੇ ਨੇ, ਤੂੰ ਉਹ ਬਚਨ ਬੋਲਦਾ, ਤੂੰ ਉਹ ਗੱਲਾਂ ਕਹਿੰਦਾ ਜਿਹੜੀਆਂ ਗੱਲਾਂ ਮੇਰੇ ਕਲੇਜੇ ਨੂੰ ਕਾਲਜੇ ਨੂੰ ਸਾੜਦੀਆਂ ਨੇ।
ਚਹਿ ਰਹੋ ਤਿਸ ਦਾਸ ਸਮਾਨ,
ਤੂੰ ਕਹਿੰਦਾ ਵੀ ਮੈਂ ਉਹਨਾਂ ਦਾ ਦਾਸ ਬਣ ਕੇ ਰਵਾਂ, ਉਹਨਾਂ ਦਾ ਨੌਕਰ ਬਣ ਕੇ ਰਹਾ।
ਮੈਂ ਨਹਿ ਮੂਰਖ ਕਰੋ ਯਤਨ ਅਬ,
ਮੈਂ ਮੂਰਖ ਨਹੀਂ ਕਿ ਤੇਰੇ ਵਾਂਗੂ ਜਿਵੇਂ ਤੂੰ ਉਹਦਾ ਨੌਕਰ ਬਣ ਕੇ ਇੱਥੇ ਰਹਿਣਾ ਪਸੰਦ ਕਰਦਾ ਵੀ ਮੈਂ ਵੀ ਰਹਾਂ। ਹਾਂਜੀ,
ਗੁਰਤਾ ਲਹਿਓ ਛੀਨ ਮਹਾਨ।
ਮੈਂ ਤਾਂ ਉਹਨਾਂ ਦੇ ਕੋਲੋਂ ਗੁਰਤਾ ਗੱਦੀ ਖੋਵਾਂਗਾ, ਮੈਂ ਵੱਡਾ ਬਣਾਗਾ।
ਰਹੋ ਇਕਾਕੀ ਤੁਮ ਹੋਏ ਦੋਨ ਹੋ,
ਤੁਸੀਂ ਦੋਵੇਂ ਇੱਥੇ ਇਕੱਲੇ ਹੋ ਕੇ ਰਹੋ।
ਕਰਹੋ ਉਪਾਉ ਹੋਗੇ ਹਾਨ,
ਜਿੰਨੇ ਮਰਜ਼ੀ ਉਪਾਅ ਕਰ ਲੋ ਮਹਾਦੇਵ। ਪਹਿਲਾਂ ਤਾਂ ਇਕੱਲੇ ਗੁਰੂ ਅਰਜਨ ਦੇਵ ਸਾਹਿਬ ਦਾ ਹਾਨੀ ਨੁਕਸਾਨ ਹੋਣਾ ਸੀ, ਪਰ ਹੁਣ ਤੇਰਾ ਵੀ ਨਾਲ ਹੀ ਹੋਵੇਗਾ। ਤੁਸੀਂ ਹੁਣ ਉਪਾਅ ਕਰ ਲੋ ਬਚਣ ਦੇ ਜਿੰਨੇ ਕਰਨੇ ਹਨ।
ਮਹਾਦੇਵ ਕਹਿ ਨਿਜ ਹਿਤ ਕਹੋ ਲਿਹੇ।
ਬਾਬਾ ਮਹਾਦੇਵ ਜੀ ਫਿਰ ਅੱਗੋਂ ਬੋਲੇ, ਕਹਿੰਦੇ ਮੈਂ ਹਾਲੇ ਵੀ ਤੇਰੇ ਭਲੇ ਦੀ ਗੱਲ ਕਰਦਾ।
ਪਰ ਹੋ ਪਾਏ ਮਿਲ ਬਸ ਹੋ ਸੁਖੈ ਨੈ,
ਛੱਡ ਦੇ ਵੈਰ ਵਿਰੋਧ ਨੂੰ, ਗੁਰੂ ਅਰਜਨ ਦੇਵ ਸਾਹਿਬ ਦੇ ਚਰਨੀ ਪੈ ਜਾ, ਆਪਣਾ ਮਾਣ ਤੇ ਹੰਕਾਰ ਛੱਡ ਦੇ।
ਕਾਮ ਕ੍ਰੋਧ ਮਦ ਮਾਨ ਲੋਭ ਤੇ,
ਕਾਮ ਕ੍ਰੋਧ ਹੰਕਾਰ ਮਾਣ ਤੇ ਲੋਭ ਦੀ ਜਿਹੜੀ ਬਿਰਤੀ ਹੈ,
ਅਬ ਜੇ ਨਹਿ ਮਨ ਹੈ ਮਮ ਬੈਨ,
ਇਹਨਾਂ ਕਰਕੇ ਤੂੰ ਮੇਰੀ ਗੱਲ ਨਹੀਂ ਮੰਨਦਾ, ਇਹਨਾਂ ਨੂੰ ਛੱਡ ਦੇ ਤੇ ਮੇਰੀ ਗੱਲ ਮੰਨ ਲੈ।
ਦੁੱਖ ਤੇ ਤਰ ਦੁੱਖ ਲਹਿ ਅਨਕ ਵਿਦ,
ਦੁੱਖ ਤੋਂ ਤਰ ਕੇ ਤੈਨੂੰ ਸੁਖ ਪ੍ਰਾਪਤ ਹੋਣਗੇ ਜੇ ਤੂੰ ਮੇਰੀ ਗੱਲ ਮੰਨ ਲਏਗਾ।
ਆਪ ਜਸ ਤੇ ਆਪ ਜਸ ਬਿਨ ਚੈਨ,
ਆਪ ਜਸ ਹੀ ਹੋਣਾ ਜੇ ਤੂੰ ਮੇਰੀ ਗੱਲ ਨਾ ਮੰਨੀ, ਤੇ ਆਪ ਜਸ ਤੋਂ ਨਾਲ ਤੂੰ ਬਿਨਾਂ ਚੈਨ ਤੋਂ ਸ਼ਾਂਤੀ ਤੋਂ ਵਿਚਰੇਗਾ।
ਦੋਹੋਂ ਲੋਕ ਵਿਗੜ ਹੈ ਪਛਤਾਵ ਹੈ,
ਤੇਰੇ ਦੋਵੇਂ ਲੋਕ ਵਿਗੜ ਜਾਣਗੇ ਔਰ ਤੂੰ ਪਛਤਾਵੇਗਾ, ਹੱਥ ਮਲੇਗਾ।
ਹੱਥ ਨਾ ਆਏ ਸਮੋ ਜੁਤ ਐਨ,
ਆ ਸਮਾਂ ਤੇ ਆ ਘਰ ਮੁੜ ਕੇ ਤੇਰੇ ਹੱਥ ਨਹੀਂ ਜੇ ਆਉਣਾ, ਪਛਤਾਉਂਦਿਆਂ ਤੇਰੀ ਜਿੰਦਗੀ ਲੰਘ ਜਾਣੀ ਹੈ।
ਪ੍ਰਿਥਿਆ ਜਰਿਓ ਜਰੋ ਨਹਿ ਬਚ ਕਉ,
ਬਾਬਾ ਮਹਾਦੇਵ ਦੇ ਬਚਨ ਸੁਣ ਕੇ ਪ੍ਰਿਥਿਆ ਹੋਰ ਸੜ ਬਲ ਗਿਆ, ਇਹਦੇ ਕੋਲ ਜਰੇ ਨਹੀਂ ਗਏ ਬੋਲ।
ਕਿਉਂ ਚਖਵਾਓ ਕਰਤ ਉੱਠ ਜਾਹੋ,
ਕਹਿੰਦਾ ਕਿਉਂ ਝੱਖ ਮਾਰੀ ਜਾਣਾ, ਜਾਂਦਾ ਕਿਉਂ ਨਹੀਂ ਉੱਠ ਕੇ, ਤੈਨੂੰ ਕਿੰਨੀ ਵਾਰੀ ਕਹਿ ਦਿੱਤਾ, ਕਿਉਂ ਝੱਖ ਮਾਰੀ ਜਾਣਾ, ਹਾਲੇ ਵੀ ਬੋਲੀ ਜਾਣਾ, ਚਲਾ ਜਾ ਇੱਥੋਂ, ਨਿਕਲ ਜਾ ਮੇਰੀਆਂ ਅੱਖਾਂ ਤੋਂ, ਪਾਸੇ ਹੋ ਜਾ।
ਇਮ ਕਹਿ ਮੌਨ ਧਰੀ ਰਿਸ ਉਰ ਭਰ,
ਏਦਾਂ ਕਹਿ ਕੇ ਗੁੱਸੇ ਦੇ ਨਾਲ ਇਹਨੇ ਚੁੱਪ ਧਾਰਨ ਕਰ ਲਈ।
ਸਨਮੁਖ ਨਹਿ ਦੇਖਤ ਦੁਖ ਮਾਹੋ,
ਔਰ ਕਹਿੰਦਾ ਸਾਹਮਣੇ ਵੇਖਣਾ ਪਸੰਦ ਨਹੀਂ ਕਰਦਾ। ਬਾਬੇ ਮਹਾਦੇਵ ਨੂੰ ਵੇਖ ਵੇਖ ਕੇ ਇਹਦਾ ਕਾਲਜਾ ਫਟਦਾ, ਵੀ ਕਿਉਂ ਬੈਠਾ, ਜਾਂਦਾ ਕਿਉਂ ਨਹੀਂ।
ਹੋਨ ਹਾਰ ਕੋ ਹਿਰਦੈ ਵਿਚਾਰਿਓ,
ਬਾਬਾ ਮਹਾਦੇਵ ਜੀ ਨੇ ਵੇਖਿਆ ਵੀ ਇਹ ਹੋਣੀ ਹੈ, ਇਹ ਵਰਤਣੀ ਵਰਤਣੀ ਹੈ, ਇਹ ਨੀ ਜੇ ਰੁਕਣੀ, ਜਿਹੜੀ ਹੋਣੀ ਆ ਉਹ ਤਾਂ ਹੋ ਕੇ ਰਹਿਣੀ ਹੁੰਦੀ ਹੈ। ਮਹਾਂਪੁਰਖ ਸਨ ਬਾਬਾ ਮਹਾਦੇਵ ਜੀ, ਉਹਨਾਂ ਨੇ ਵਿਚਾਰ ਲਿਆ ਕਿ ਹੋਣੀ ਤਾਂ ਵਰਤ ਕੇ ਰਹਿਣੀ ਹੈ।
ਮਹਾਦੇਵ ਦਿਖ ਤਿਸ ਕੇ ਦਾ ਹੋ,
ਬਾਬੇ ਮਹਾਦੇਵ ਨੇ ਵੇਖਿਆ ਵੀ ਇਹ ਸੜੀ ਜਾਂਦਾ, ਇਹਦਾ ਕਾਲਜਾ ਫੁਕਿਆ ਜਾਂਦਾ।
ਚਿੰਤਾ ਸਰ ਕੋ ਮੀਨ ਬਨਹੋ ਨਿਤ,
ਉੱਠਣ ਵੇਲੇ ਬਾਬਾ ਮਹਾਦੇਵ ਜੀ ਨੇ ਫਿਰ ਇਹਨੂੰ ਸਰਾਪ ਦਿੱਤਾ, ਬਚਨ ਕੀਤਾ ਮਹਾਂਪੁਰਖਾਂ ਦੀ ਰਸਨਾ ਤੋਂ ਕਿਹਾ ਬਚਨ, ਉਹ ਸੁਤੇ ਸਿੱਧੀ ਪੂਰਾ ਹੁੰਦਾ। ਬਾਬਾ ਜੀ ਨੇ ਫਿਰ ਇਹ ਸਰਾਪ ਦਿੱਤਾ ਉੱਠਦਿਆਂ, ਕਹਿਣ ਲੱਗੇ ਉਹ ਪ੍ਰਿਥੀ ਚੰਦ, ਚਿੰਤਾ ਦੀ ਨਦੀ ਵਿੱਚ ਤੇਰਾ ਮਨ ਸਦਾ ਮੱਛੀ ਬਣ ਕੇ ਵਿਚਰਦਾ ਰਹੇ, ਚਿੰਤਾ ਦੀ ਨਹਿਰ ਚ ਤੇਰਾ ਮਨ ਮੱਛੀ ਬਣ ਕੇ ਵਿਚਰਦਾ ਰਹੇ। ਜਿਵੇਂ ਮੱਛੀ ਪਾਣੀ ਬਿਨਾਂ ਨਹੀਂ ਰਹਿ ਸਕਦੀ, ਤੇਰਾ ਮਨ ਚਿੰਤਾ ਕੀਤੇ ਬਿਨਾਂ ਨਾ ਰਵੇ, ਯਾਨੀ ਕਿ ਸੜਦਾ ਹੀ ਰਵੇ ਚਿੰਤਾ ਚ। ਇਹ ਵਾਕ ਇਹ ਬਚਨ ਬਾਬਾ ਮਹਾਦੇਵ ਜੀ ਨੂੰ ਅਖੀਰ ਜਦੋਂ ਸਿਰੋਂ ਪਾਣੀ ਲੰਘ ਗਿਆ ਨਹੀਂ ਮੰਨਦਾ, ਫਿਰ ਮਹਾਂਪੁਰਖਾਂ ਨੂੰ ਬਾਬਾ ਮਹਾਦੇਵ ਜੀ ਨੂੰ ਇਹ ਬਚਨ ਕਹਿਣੇ ਪਏ।
ਸਰਾਪ ਦਿਓ ਕ੍ਰੋਧਤ ਹਵੈ ਤਾ ਹੋ,
ਵੀ ਰਸ ਵਿੱਚ ਆ ਕੇ ਬਾਬਾ ਮਹਾਦੇਵ ਜੀ ਨੇ ਇਹ ਬਚਨ ਆਪਣੇ ਮੁਖੋਂ ਕਹੇ।
ਤਜ ਤਿਸ ਕੋ ਉਠ ਸਦਨ ਸਿਧਾਰਿਓ,
ਬਾਬਾ ਮਹਾਦੇਵ ਜੀ ਪ੍ਰਿਥੀ ਚੰਦ ਦੇ ਘਰੋਂ ਉੱਠ ਕੇ ਆਪਣੇ ਮਹਿਲ ਨੂੰ ਚਲੇ ਗਏ।
ਵਧਿਓ ਬਖੇਰਾ ਮਨ ਅਕੁਲਾਏ,
ਬਖੇੜਾ ਬਹੁਤ ਜ਼ਿਆਦਾ ਵੱਧ ਗਿਆ ਬਾਬਾ ਜੀ ਦਾ ਮਨ। ਜਦੋਂ ਕਿਸੇ ਨਾਲ ਬਹਿਸਬਾਜ਼ੀ ਹੁੰਦੀ ਹੋਵੇ, ਕੋਈ ਗੱਲ ਨਾ ਮੰਨੇ, ਤੇ ਸੁਭਾਵਕ ਹੈ ਵੀ ਮਨ ਆਪਣਾ ਵੀ ਪਰੇਸ਼ਾਨ ਹੁੰਦਾ, ਅਗਲੇ ਦਾ ਤਾਂ ਹੁੰਦਾ ਹੀ ਹੈ, ਆਪਣੇ ਮਨ ਦੇ ਵਿੱਚ ਵੀ ਇੱਕਦਮ ਬੇਚੈਨੀ ਜੀ ਬਣ ਜਾਂਦੀ ਹੈ। ਤੋ ਬਾਬਾ ਜੀ ਦਾ ਮਨ ਵੀ ਇੱਕਦਮ ਪਰੇਸ਼ਾਨ ਜਿਹਾ ਹੋਇਆ, ਵੀ ਇਹਦੇ ਭਲੇ ਦੀ ਗੱਲ ਇਹਨੂੰ ਕਹਿੰਦੇ ਮੰਨਦਾ ਨਹੀਂ। ਤੋ ਬਾਬਾ ਜੀ ਚੁੱਪ ਕਰਕੇ ਉੱਥੋਂ ਉੱਠ ਕੇ ਆਪਣੇ ਘਰ ਨੂੰ ਆ ਗਏ।
ਨਾਮ ਪਿਤਾ ਗੁਰੂ ਰਾਮਦਾਸ ਕੋ,
ਹੁਣ ਸੋਚਦੇ ਨੇ ਕਿ ਪ੍ਰਿਥੀ ਚੰਦ ਦਾ ਤਾਂ ਕੀ ਵਿਗੜਦਾ, ਨਾਮ ਤਾਂ ਪਿਤਾ ਗੁਰੂ ਰਾਮਦਾਸ ਸਾਹਿਬ ਦਾ ਜੁੜਿਆ ਹੋਇਆ ਨਾ ਇਹਦੇ ਨਾਲ, ਕਿਹਾ ਤੇ ਹੀ ਜਾਣਾ ਵੀ ਗੁਰੂ ਰਾਮਦਾਸ ਸਾਹਿਬ ਦਾ ਵੱਡਾ ਪੁੱਤਰ ਹੈ।
ਤੁਰਕਨ ਸੋ ਮਿਲ ਕਿਆ ਕਹਿ ਜਾਏ,
ਇਹ ਤੁਰਕਾਂ ਨੂੰ ਜਦੋਂ ਮਿਲੇਗਾ ਜਾ ਕੇ ਕੀ ਕਵੇਗਾ, ਉੱਥੇ ਮੈਂ ਗੁਰੂ ਰਾਮਦਾਸ ਸਾਹਿਬ ਦਾ ਵੱਡਾ ਪੁੱਤਰ ਹਾਂ। ਇਹਦੀ ਆਪਣੀ ਤਾਂ ਕੋਈ ਪਛਾਣ ਨਹੀਂ, ਪਛਾਣ ਤਾਂ ਗੁਰੂ ਰਾਮਦਾਸ ਸਾਹਿਬ ਦੀ ਹੈ। ਇਹ ਜਾ ਕੇ ਤੁਰਕਾਂ ਦੀਆਂ ਕਚਹਿਰੀਆਂ ਚ ਪੁਕਾਰ ਕਰੇਗਾ ਜਦੋਂ ਕੀ ਆਖੇਗਾ ਕਿ ਮੈਂ ਗੁਰੂ ਰਾਮਦਾਸ ਸਾਹਿਬ ਦਾ ਵੱਡਾ ਪੁੱਤਰ ਹਾਂ।
ਦਿੱਲੀ ਪਤ ਅਕਬਰ ਤੇ ਆਦਿਕ,
ਦਿੱਲੀ ਦੇ ਬਾਦਸ਼ਾਹ ਅਕਬਰ ਵਰਗੇ, ਹਮਾਯੂ ਵਰਗੇ, ਬਾਬਰ ਵਰਗੇ ਜਿਹੜੇ ਬਾਦਸ਼ਾਹ ਸਨ,
ਸ੍ਰੀ ਗੁਰ ਅਮਰ ਚਰਨ ਸਿਰ ਲਾਏ,
ਮਹਾਰਾਜ ਗੁਰੂ ਨਾਨਕ, ਗੁਰੂ ਅੰਗਦ ਦੇਵ ਤੇ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਚ ਆ ਕੇ ਝੁਕਦੇ ਰਹੇ ਨੇ। ਦਿੱਲੀ ਦੇ ਬਾਦਸ਼ਾਹ ਅਕਬਰ ਵਰਗੇ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਨੂੰ ਨਮਸਕਾਰਾਂ ਕਰਦੇ ਰਹੇ ਨੇ।
ਅਬੈ ਨਲਾਇਕ ਤਿਨਕੇ ਆਗੇ,
ਇਹ ਨਲਾਇਕ ਰੱਜ ਕੇ ਨਲਾਇਕ ਗੁਰੂ ਰਾਮਦਾਸ ਸਾਹਿਬ ਦੇ ਘਰ ਜਨਮਿਆ ਤੇ ਹੁਣ ਉਹਨਾਂ ਬਾਦਸ਼ਾਹਾਂ ਦੇ ਅੱਗੇ ਗੁਰੂ ਘਰ ਦੇ ਖਿਲਾਫ ਪੁਕਾਰਾਂ ਕਰੇਗਾ। ਹਾਂਜੀ,
ਚੱਲੇ ਪੁਕਾਰੂ ਬਾਹੂ ਉਠਾਏ,
ਬਾਹਾਂ ਉਠਾ ਕੇ ਪੁਕਾਰੂ ਬਣ ਕੇ ਚੱਲਿਆ, ਨਲੈਕੀ ਵਾਲਾ ਕੰਮ ਕਰਨ ਲੱਗਾ, ਇਹ ਨਲੈਕ ਹੈ।
ਮੈਂ ਸਮਝਾਏ ਰਹੇ ਬਹੁਤੇਰਾ,
ਮੈਂ ਬਥੇਰਾ ਸਮਝਾਇਆ ਪ੍ਰਿਥੀ ਚੰਦ ਨੂੰ, ਬਥੇਰੀਆਂ ਅਕਲਾਂ ਦਿੱਤੀਆਂ, ਬਥੇਰੀਆਂ ਦਲੀਲਾਂ ਦਿੱਤੀਆਂ ਨੇ।
ਏਕ ਨਾ ਮਾਨੀ ਮਨ ਮਦ ਮਤ,
ਇਹੋ ਜਿਹਾ ਹੰਕਾਰਿਆ ਮਾੜੀ ਮਤ ਵਾਲਾ ਕਿ ਮੇਰੀ ਕਈ ਇੱਕ ਵੀ ਗੱਲ ਇਹਨੇ ਨਹੀਂ ਮੰਨੀ।
ਹਾਰ ਕੋ ਜਾਣੇ ਕਿਆ ਹੋਏ,
ਬਾਬਾ ਜੀ ਸੋਚਦੇ ਖਬਰੇ ਹੁਣ ਹੋਣਹਾਰੀ ਨੇ ਕੀ ਹੋਣੀ ਵਰਤਾਉਣੀ ਹੈ, ਹੁਣ ਹੋਣੀ ਨੇ ਪਤਾ ਨੀ ਕੀ ਵਰਤਾਉਣਾ, ਹੋਣੀ ਨੂੰ ਕੀ ਭਾਉਂਦਾ।
ਕਰ ਬਿਖਦੈ ਥੋ ਪਾਪ ਬਿਲੰਦ,
ਏਡਾ ਵੱਡਾ ਪਾਪੀ ਹੈ ਪ੍ਰਿਥੀ ਚੰਦ ਵੀ ਜਿਹਨੇ ਜ਼ਹਿਰ ਦੇਣ ਵਰਗਾ ਵੱਡਾ ਪਾਪ ਕੀਤਾ ਸਾਹਿਬਜ਼ਾਦੇ ਨੂੰ, ਛੋਟੇ ਜੇ ਬੱਚੇ ਨੂੰ, ਚਾਰ ਪੰਜ ਸਾਲ ਦੇ ਬੱਚੇ ਨੂੰ ਜ਼ਹਿਰ ਦੇ ਕੇ ਮਾਰਨ ਦੀ ਜਿਹਨੇ ਖੋਟੀ ਬਿਰਤੀ ਕੀਤੀ ਆ, ਖਬਰੇ ਹੋਣੀ ਨੇ ਇਹਦੇ ਕੋਲ ਹੋਰ ਕੀ ਕਰਾਉਣਾ, ਜਿਹੜਾ ਏਡਾ ਵੱਡਾ ਗੁਨਾਹ ਕਰ ਸਕਦਾ, ਏਡਾ ਵੱਡਾ ਪਾਪ ਕਰ ਸਕਦਾ।
ਚਿਤ ਵਤ ਸਦਾ ਅਨਰਥ ਬਿਤ ਹੈ ਉਰ,
ਇਹ ਸਦਾ ਹੀ ਆਪਣੇ ਹਿਰਦੇ ਚ ਅਨਰਥ ਚਿਤ ਵਧਾ, ਕਿਉਂਕਿ ਪਾਪੀ ਨੇ ਹਮੇਸ਼ਾ ਪਾਪ ਹੀ ਚਿਤ ਬਣਾ ਹੁੰਦਾ।
ਉਰ ਹੰਕਾਰ ਨਾ ਮੋਹੇ ਮਨਿੰਦ,
ਮਨ ਏਡਾ ਹੰਕਾਰਿਆ ਹੋਇਆ ਕਹਿੰਦਾ ਮੇਰੇ ਵਰਗਾ ਹੈ ਹੀ ਨੀ ਕੋਈ, ਮੇਰੇ ਸਮਾਨ, ਮੇਰੇ ਵਰਗਾ, ਮੇਰੇ ਜਿਹਾ ਕੋਈ ਹੈ ਹੀ ਨੀ, ਏਦਾਂ ਦੀ ਬਿਰਤੀ ਇਹਦੇ ਅੰਦਰ ਬਣੀ ਹੋਈ ਹੈ।
ਇਸ ਪ੍ਰਕਾਰ ਵਿਚਾਰਤ ਚਿੱਤ ਮਹਿ,
ਏਦਾਂ ਬਾਬਾ ਮਹਾਦੇਵ ਜੀ ਟੁਰੇ ਜਾਂਦੇ, ਆਪਣੇ ਮਨ ਚ ਵਿਚਾਰਾਂ ਕਰਦੇ ਜਾ ਰਹੇ ਨੇ।
ਗਏ ਸਦਨ ਮਹਿ ਸਦਾ ਆਨੰਦ,
ਐਸੇ ਮਹਾਂਪੁਰਖ ਜਿਹੜੇ ਸਦਾ ਆਨੰਦ ਚ ਰਹਿੰਦੇ ਸੀ, ਅੱਜ ਉਹਨਾਂ ਦੇ ਮਨ ਨੂੰ ਵੀ ਇਹਨੇ ਪਰੇਸ਼ਾਨ ਕਰ ਦਿੱਤਾ। ਬਾਬਾ ਮਹਾਦੇਵ ਜੀ ਜਿਹੜੇ ਸਦਾ ਹੀ ਆਨੰਦ ਚ ਮਸਤ ਰਹਿੰਦੇ ਸੀ, ਅੱਜ ਇਸ ਮਲੇਛ ਨੇ ਉਹਨਾਂ ਦਾ ਮਨ ਵੀ ਪਰੇਸ਼ਾਨ ਕਰ ਦਿੱਤਾ।
ਨਿਜ ਘਰ ਤੇ ਪੁਨ ਮਹਾਦੇਵ ਚੱਲ,
ਬਾਬਾ ਮਹਾਦੇਵ ਜੀ ਪਹਿਲਾਂ ਘਰ ਆਏ, ਕੁਝ ਕੁ ਸਮਾਂ ਜਲ ਪਾਣੀ ਛਕਿਆ, ਫਿਰ ਮਨ ਨਾ ਲੱਗਾ ਘਰ ਤੇ ਆਖਿਆ ਗੁਰੂ ਅਰਜਨ ਦੇਵ ਸਾਹਿਬ ਕੋਲ ਜਾਵਾਂ। ਫਿਰ ਉੱਠ ਕੇ ਬਾਬਾ ਮਹਾਦੇਵ ਜੀ ਗੁਰੂ ਕੇ ਮਹਿਲਾਂ ਚ ਜਿੱਥੇ ਪੰਜਵੇਂ ਪਾਤਸ਼ਾਹ ਬਿਰਾਜਮਾਨ ਸਨ, ਉੱਥੇ ਚੱਲ ਕੇ ਆਏ।
ਸ੍ਰੀ ਅਰਜਨ ਕੇ ਪਹੁੰਚਿਓ ਤੀਰ,
ਆਪਣੇ ਘਰੋਂ ਚੱਲਦੇ ਗੁਰੂ ਅਰਜਨ ਦੇਵ ਸਾਹਿਬ ਦੇ ਦਰਸ਼ਨਾਂ ਨੂੰ ਆਏ।
ਦੇਖ ਵਿਸਾਲ ਭਰਾਤ ਕੋ ਤਤ ਛਿਨ,
ਗੁਰੂ ਪੰਚਮ ਪਾਤਸ਼ਾਹ ਜੀ ਨੇ ਆਪਣੇ ਵੱਡੇ ਭਰਾ ਨੂੰ ਆਉਂਦਿਆਂ ਵੇਖਿਆ।
ਹਰੇ ਭਏ ਸਨਮਾਨ ਗਹੀਰ,
ਬਾਬਾ ਮਹਾਦੇਵ ਜੀ ਦਾ ਵੱਡੇ ਭਰਾ ਦਾ ਸਨਮਾਨ ਕਰਨ ਲਈ ਮਹਾਰਾਜ ਪੰਚਮ ਪਾਤਸ਼ਾਹ ਮਰਿਆਦਾ ਪੁਰਸ਼ੋਤਮ ਸਤਿਗੁਰੂ ਜੀ ਉੱਠ ਕੇ ਖਲੋਤੇ ਨੇ।
ਬੰਦਨ ਕਰ ਕੇ ਆਪ ਸਮਾਹੀ,
ਦੋਨੇ ਪਾਸਿਓ ਆਪਸ ਵਿਚ ਬੰਦਨਾ ਹੋਈ, ਨਮਸਕਾਰ ਹੋਈ।
ਬੈਠੋ ਦੋਨੋ ਮਹਿਦ ਸੁਧੀਰ,
ਦੋਨੋ ਹੀ ਬੜੇ ਧੀਰਜ ਦੇ ਸਹਿਤ ਬੈਠੇ ਹਨ।
ਸਰਲ ਮਿਰਦੁਲ ਰਿਦ ਅਦਬ ਜੁਕਤ,
ਬੜਾ ਸਰਲ ਮਿਰਦਲ ਕੋਮਲ ਹਿਰਦਾ ਹੈ।
ਬੁੱਧ ਮਿਲੇ ਪ੍ਰਮੋਦਤ ਪ੍ਰਿਖ ਬਿਦਵੈਰ,
ਸਰਲ ਮਿਰਦਲ ਰਿਦ ਅਦਬ ਜੁਕਤ, ਬੁੱਧ ਮਿਲੇ ਪ੍ਰਮੋਦਤ ਪ੍ਰਿਖ ਦੁਐ ਬੀਰ। ਕਹਿੰਦੇ ਜਿਨ੍ਹਾਂ ਦਾ ਹਿਰਦਾ ਸਰਲ ਹੈ, ਬਿਰਦਲ ਹੈ, ਬੜੇ ਅਦਬ ਸਹਿਤ, ਜੋ ਬੜੇ ਬੁੱਧੀਮਾਨ ਨੇ, ਦੋਨੋ ਹੀ ਭਰਾ ਬੜੇ ਪ੍ਰੇਮ ਨਾਲ ਦੋਵੇਂ ਵੀਰ ਆਪਸ ਵਿਚ ਮਿਲੇ ਹਨ।
ਗੋਦ ਪ੍ਰਮੋਦ ਸ੍ਰੀ ਹਰਿ ਗੋਬਿੰਦ ਰੱਖਿਆ,
ਮਹਾਰਾਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਨੂੰ ਆਪਣੀ ਗੋਦ ਚ ਬਿਠਾ ਕੇ ਦੁਲਾਰਦੇ। ਪੰਜਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੂੰ ਬਾਲ ਰੂਪ ਵਿਚ ਨੇ ਆਪਣੀ ਗੋਦੀ ਚ ਲੈਂਦੇ ਤੇ ਕਈ ਸ਼ਬਦ ਗੁਰਬਾਣੀ ਦੇ ਆਪਣੀ ਰਸਨਾ ਤੋਂ ਰੱਖਿਆ ਦੇ ਉਚਾਰਨ ਕਰਦੇ। ਆਪਣੇ ਬਾਲ ਕਾਪ ਰੱਖਿਆ ਨਾ ਪਾਰ ਬ੍ਰਹਮ ਗੁਰਦੇਵ, ਏਦਾਂ ਦੇ ਪਾਵਨ ਬਚਨ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਉਚਾਰਦੇ ਹਨ।
ਰੱਖਿਆ ਸ਼ਬਦ ਬਨਾਵਤ ਹੇਰ,
ਰੱਖਿਆ ਕੀਤੀ ਗੁਰਦੇਵ ਜੀ ਨੇ ਸਾਹਿਬ ਜੀ ਦੀ ਰੱਖਿਆ ਕੀਤੀ, ਸੀਤਲਾ ਤੇ ਰੱਖਿਆ ਬਿਹਾਰੀ, ਏਦਾਂ ਦੇ ਬਹੁਤ ਸਾਰੇ ਸ਼ਬਦ ਮਹਾਰਾਜ ਜੀ ਉਚਾਰਦੇ ਪੰਜਵੇਂ ਪਾਤਸ਼ਾਹ
ਸ੍ਰੀ ਸਤਿਗੁਰ ਅਰ ਸਿਰ ਪਰਮੇਸ਼ਰ,
ਔਰ ਸ੍ਰੀ ਸਤਿਗੁਰੂ ਅਰ ਗੁਰੂ ਪਰਮੇਸ਼ਰ ਜੀ ਨੇ
ਇਨਕੋ ਜਸ ਜਿਨ ਬਿਖੈ ਬਡੇਰ,
ਜਿਵੇਂ ਰੱਖਿਆ ਕੀਤੀ ਉਹਨਾਂ ਦਾ ਜਸ ਕਰਦੇ, ਸਤਿਗੁਰਾਂ ਦਾ ਜਸ ਕਰਦੇ, ਪਰਮੇਸ਼ਰ ਦਾ ਜਸ ਕਰਦੇ ਹਨ।
ਭਏ ਦਾਸ ਰਖਵਾਰੇ ਆਏ,
ਕਿਵੇਂ ਵਾਹਿਗੁਰੂ ਜੀ ਨੇ ਅਕਾਲ ਪੁਰਖ ਜੀ ਨੇ ਆਪ ਆਪਣੇ ਦਾਸ ਸ੍ਰੀ ਹਰਗੋਬਿੰਦ ਸਾਹਿਬ ਦੀ ਰੱਖਿਆ ਕੀਤੀ ਹੈ।
ਸੋ ਹਾਥ ਦੇ ਰਾਖੇ ਬਹੁ ਬੇਰ,
ਕਈ ਵੇਰੀ ਰੱਖਿਆ ਕੀਤੀ, ਜਿਵੇਂ ਪਹਿਲਾਂ ਸਰਪ ਤੋਂ ਰੱਖਿਆ ਕੀਤੀ, ਫਿਰ ਬਿੱਖ ਤੋਂ ਰੱਖਿਆ ਕੀਤੀ, ਉਸ ਦਾਈ ਤੋਂ ਰੱਖਿਆ ਕੀਤੀ, ਸ਼ੀਤਲਾ ਤੋਂ ਰੱਖਿਆ ਕੀਤੀ, ਕਈ ਵੇਰ ਵਾਹਿਗੁਰੂ ਜੀ ਨੇ ਸ੍ਰੀ ਹਰਗੋਬਿੰਦ ਸਾਹਿਬ ਦੀ ਰੱਖਿਆ ਕੀਤੀ।
ਮਾਤ ਪਿਤਾ ਜਿਮ ਸੁਤ ਕੋ ਰੱਖ ਹੈ,
ਮਹਾਰਾਜ ਜੀ ਸ਼ਬਦ ਉਚਾਰਦੇ ਜਿਵੇਂ ਕੋਈ ਮਾਂ ਬਾਪ ਆਪਣੇ ਬੱਚੇ ਦੀ ਪਾਲਣਾ ਕਰਦੇ ਰੱਖਦੇ ਹਨ।
ਅਸ਼ਟ ਜਾਮ ਚਿਤਵਤ ਫਿਰ ਫੇਰ,
ਅੱਠੇ ਪੈਰ ਆਪਣੇ ਬੱਚਿਆਂ ਨੂੰ ਚਿਤਵਦੇ ਆ, ਏਦਾਂ ਅਕਾਲ ਪੁਰਖ ਜੀ ਨੇ ਸ੍ਰੀ ਹਰਗੋਬਿੰਦ ਸਾਹਿਬ ਨੂੰ ਚਿਤਵ ਕੇ ਉਹਨਾਂ ਦੀ ਰੱਖਿਆ ਕੀਤੀ ਹੈ।
ਇਤਿਆਦਕ ਤਿੰਨ ਬਿਖੈ ਅਰਥ ਰੱਖ,
ਏਦਾਂ ਦੇ ਬਹੁਤ ਸਾਰੇ ਸ਼ਬਦਾਂ ਦੇ ਅਰਥਾਂ ਦੇ ਸਮੇਤ,
ਕੀਨਸ ਆਪਣੀ ਬਿਖੈ ਬਿਨੈ ਬਖਾਨ,
ਆਪਣੇ ਬਿਨੈ ਰੂਪ ਵਿੱਚੋਂ ਪਾਤਸ਼ਾਹ ਜੀ ਨੇ ਸ਼ਬਦ ਉਚਾਰਨ ਕੀਤੇ ਪੰਜਵੇਂ ਗੁਰਦੇਵ ਜੀ ਨੇ,
ਇਸ ਪ੍ਰਕਾਰ ਕੇ ਸ਼ਬਦ ਬਣਾਏ,
ਇਸ ਤਰ੍ਹਾਂ ਦੇ ਕਈ ਸ਼ਬਦ ਮਹਾਰਾਜ ਜੀ ਨੇ ਰਚੇ ਪੰਜਵੇਂ ਪਾਤਸ਼ਾਹ ਨੇ,
ਜਿਨ ਮੈਂ ਪ੍ਰੇਮ ਪ੍ਰਵਾਹ ਮਹਾਨ,
ਐਸੇ ਸ਼ਬਦ ਜਿਨ੍ਹਾਂ ਚ ਪ੍ਰੇਮ ਦਾ ਪ੍ਰਵਾਹ ਮਿਲਿਆ ਹੋਇਆ,
ਸ੍ਰੀ ਗ੍ਰੰਥ ਸਾਹਿਬ ਕੇ ਵਿਚ ਲਿਖ,
ਔਰ ਉਹ ਸ਼ਬਦ ਮਹਾਰਾਜ ਜੀ ਨੇ ਬਾਅਦ ਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵਿਚ ਵੀ ਦਰਜ ਕੀਤੇ ਜੋ ਹੁਣ ਤਾਈ ਦਰਜ ਹਨ।
ਰਾਖੇ ਸਿੱਖਣ ਹਿਤ ਕਲਿਆਣ,
ਕਿਉਂ ਦਰਜ ਕੀਤੇ ਕਿ ਗੁਰੂ ਕੇ ਸਿੱਖ ਜਦੋਂ ਪੜ੍ਹਨ ਤੇ ਉਹਨਾਂ ਦੀ ਕਲਿਆਣ ਹੋਵੇ, ਗੁਰੂ ਕੇ ਸਿੱਖਾਂ ਨੂੰ ਮੁਕਤੀ ਦਾ ਗਿਆਨ ਪ੍ਰਾਪਤ ਹੋਵੇ।
ਜਾਹਰ ਅਰਥ ਜਿਨਹੋ ਕਹੋ ਪਸ ਹੈ,
ਕਹਿੰਦੇ ਜਿਨ੍ਹਾਂ ਸ਼ਬਦਾਂ ਵਿਚ ਜਾਹਰ ਅਰਥ ਪ੍ਰਗਟ ਹਨ,
ਲੋਕ ਪਰਲੋਕ ਬਿਖੈ ਸੁਖਦਾਨ,
ਐਸੇ ਸ਼ਬਦ ਨੇ ਮਹਾਰਾਜ ਜੀ ਦੇ ਪੰਜਵੇਂ ਪਾਤਸ਼ਾਹ ਦੇ, ਜਿਨ੍ਹਾਂ ਨਾਲ ਲੋਕ ਪਰਲੋਕ ਦੋਹਾਂ ਜਹਾਨਾਂ ਚ ਸੁਖ ਪ੍ਰਾਪਤ ਹੁੰਦਾ।
ਨਿਜ ਸਿੱਖਣ ਸੋ ਮਹਿਮਾ ਪ੍ਰਭ ਕੀ,
ਨਿਜ ਸਿੱਖਾਂ ਨੂੰ ਪ੍ਰਭੂ ਪਰਮੇਸ਼ਰ ਦੀ ਮਹਿਮਾ ਮਹਾਰਾਜ ਜੀ ਦਰਸਾਉਂਦੇ ਹਨ।
ਕਰਤ ਸੁਨਾਵਨ ਪ੍ਰੇਮ ਵਿਸਾਲ,
ਭਾਰੀ ਪ੍ਰੇਮ ਦੇ ਸਹਿਤ ਸ਼ਬਦ ਮਹਾਰਾਜ ਜੀ ਉਚਾਰਦੇ ਹਨ।
ਪਾਠ ਪਠ ਹੈ ਰੱਛਿਆ ਜਹ ਚਾਹ ਹੈ,
ਜਿਹੜੇ ਕੋਈ ਮਾਈ ਭਾਈ ਚਾਹੁੰਦੇ ਵੀ ਸਾਡੀ ਰੱਖਿਆ ਹੋਵੇ, ਉਹ ਗੁਰਬਾਣੀ ਪੜ੍ਹਨ, ਗੁਰੂ ਕੇ ਸ਼ਬਦਾਂ ਦਾ ਜਾਪ ਕਰਨ,
ਸਹਾਇ ਦਿਆਲ ਤਤਕਾਲ,
ਤਤਕਾਲ ਦਿਆਲੂ ਸਾਹਿਬ ਸੱਚੇ ਪਾਤਸ਼ਾਹ ਜੀ ਆਣ ਕੇ ਰੱਖਿਆ ਕਰਦੇ ਹਨ।
ਮਹਾਦੇਵ ਇਤਨੇ ਮਹਿ ਆਏ,
ਇਤਨੇ ਨੂੰ ਬਾਬਾ ਮਹਾਦੇਵ ਜੀ ਪੰਜਵੇਂ ਪਾਤਸ਼ਾਹ ਕੋਲ ਆਏ ਬੈਠੇ ਹਨ।
ਸੁਧ ਕੋ ਲੇਨ ਕੁਸਲ ਹਿਤ ਨਾਲ,
ਪਤਾ ਕਰਨ ਆਏ ਸਨ, ਕਿਉਂਕਿ ਅੱਜ ਇੱਕ ਦਿਨ ਪਹਿਲਾਂ ਹੀ ਘਟਨਾ ਘਟੀ ਸੀ ਜ਼ਹਿਰ ਦੇਣ ਵਾਲੀ, ਉਹ ਸਾਰੀ ਗੱਲ ਉਸੇ ਦਿਨ ਹੀ ਹੋਈ ਸੀ ਤੇ ਬਾਬਾ ਮਹਾਦੇਵ ਜੀ ਪਤਾ ਕਰਨ ਆਏ ਹਨ।
ਸ੍ਰੀ ਹਰਗੋਬਿੰਦ ਕੋ ਕਰ ਦਰਸ਼ਨ,
ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਬਾਬਾ ਮਹਾਦੇਵ ਜੀ ਨੇ ਕੀਤੇ ਹਨ।
ਮਨ ਮਾਨਿਓ ਹਮ ਭਏ ਨਿਹਾਲ,
ਮਨ ਤੇ ਮੰਨਿਆ ਵੀ ਹੁਣ ਅਸੀਂ ਨਿਹਾਲ ਹੋ ਗਏ ਹਾਂ, ਸਾਡਾ ਜੀਵਨ ਸਕਾਰਥਾ ਹੋ ਗਿਆ।
ਸ੍ਰੀ ਗੁਰੂ ਰਾਮਦਾਸ ਕੁਲ ਪ੍ਰਾਚੀ,
ਇਉਂ ਸਮਝ ਲੋ ਕਿ ਗੁਰੂ ਰਾਮਦਾਸ ਸਾਹਿਬ ਜੀ ਦੀ ਜਿਹੜੀ ਕੁਲ ਹੈ ਉਹ ਪ੍ਰਾਚੀ ਦਿਸ਼ਾ ਹੈ। ਪ੍ਰਾਚੀ ਦਿਸ਼ਾ ਕਹਿੰਦੇ ਪੂਰਬ ਵਾਲਾ ਪਾਸਾ, ਚੜ੍ਹਦੇ ਵਾਲਾ ਪਾਸਾ। ਇਉਂ ਸਮਝ ਲਓ ਵੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਜਿਹੜੀ ਕੁੱਲ ਹੈ ਸੋਢੀਆਂ ਦੀ, ਉਹ ਚੜ੍ਹਦੇ ਵਾਲਾ ਪਾਸਾ ਹੈ।
ਉਹਦੇ ਅਤ ਚੰਦ ਮਨਿੰਦ ਆਨੰਦ,
ਗੁਰੂ ਹਰਗੋਬਿੰਦ ਸਾਹਿਬ ਜੀ ਪੁੰਨਿਆ ਦੇ ਚੰਦਰਮਾ ਵਾਂਗੂ ਉਸ ਦਿਸ਼ਾ ਦੇ ਵਿੱਚ ਚੜ੍ਹੇ ਨੇ। ਖਾਲਸਾ ਜੀ, ਸੂਰਜ ਵੀ ਪੂਰਬ ਦਿਸ਼ਾ ਵਿੱਚੋਂ ਚੜ੍ਹਦਾ, ਜਿਹੜਾ ਪੂਰਨਮਾਸ਼ੀ ਦਾ ਚੰਦਰਮਾ ਹੁੰਦਾ ਉਹ ਵੀ ਪੁੰਨਿਆ ਦਾ ਚੰਦ ਵੀ ਜਿਹੜਾ ਉਹ ਵੀ ਪੂਰਬ ਦਿਸ਼ਾ ਵੱਲੋਂ ਹੀ ਚੜ੍ਹਦਾ। ਮਾਂ ਕਵੀ ਜੀ ਕਿਤਨੀ ਜਾਣਕਾਰੀ, ਕਿਤਨਾ ਗਿਆਨ ਰੱਖਦੇ ਨੇ, ਜਦੋਂ ਉਦਾਹਰਣਾਂ ਦਿੰਦੇ ਅਲੰਕਾਰ ਬੰਨਦੇ ਹੈ। ਕਹਿੰਦੇ ਪੂਰਬ ਦਿਸ਼ਾ ਵਾਲੇ ਪਾਸੇ ਜਿਹੜੀ ਗੁਰੂ ਰਾਮਦਾਸ ਸਾਹਿਬ ਦੀ ਕੁੱਲ ਹੈ, ਇਉਂ ਸਮਝ ਲਓ ਵੀ ਉਹ ਪੂਰਬ ਦਿਸ਼ਾ, ਔਰ ਉਸ ਪਾਸਿਓਂ ਗੁਰੂ ਹਰਗੋਬਿੰਦ ਸਾਹਿਬ ਜੀ ਉਸ ਕੁੱਲ ਦੇ ਵਿੱਚ ਪੁੰਨਿਆਂ ਦੇ ਚੰਦਰਮਾ ਵਾਂਗੂ ਉਦੇ ਹੋਏ ਹਨ।
ਉਜਲ ਦਿਪ ਹੈ ਜਾਮਨੀ ਸਿੱਖੀ,
ਕਹਿੰਦੇ ਹੁਣ ਜਦੋਂ ਚੰਦਰਮਾ ਦੀ ਚਾਨਣੀ ਫੈਲਦੀ ਹੈ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਚੰਦਰਮਾ ਨੇ, ਔਰ ਜਿਹੜੀ ਉਹਨਾਂ ਦੀ ਸਿੱਖੀ ਹੈ ਇਉਂ ਸਮਝ ਲਓ ਉਹ ਉਜਵਲ ਚਾਨਣੀ ਹੈ।
ਗਿਆਨਵਾਨ ਸਿੱਖ ਜੁੱਤ ਉੜ ਬ੍ਰਿੰਦ,
ਜਿਹੜੇ ਗੁਰੂ ਕੇ ਸਿੱਖ ਨੇ ਗਿਆਨਵਾਨ, ਇਉਂ ਸਮਝ ਲਓ ਵੀ ਉਸ ਚੰਦਰਮਾ ਦੇ ਆਲੇ ਦੁਆਲੇ ਤਾਰੇ ਨੇ। ਆਖੋ ਸਤਨਾਮ। ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਚੰਦਰਮਾ ਨੇ ਤੇ ਜਿਹੜੇ ਗੁਰੂ ਕੇ ਸਿੱਖ ਨੇ ਗਿਆਨਵਾਨ, ਉਹ ਇਉਂ ਸਮਝ ਲਓ ਵੀ ਉਸ ਚੰਦਰਮਾ ਦੇ ਆਲੇ ਦੁਆਲੇ ਜਿਵੇਂ ਤਾਰੇ ਨੀ ਚਮਕਦੇ ਹੁੰਦੇ ਨਿੱਕੇ ਸੁੰਦਰ, ਇਉਂ ਸੋਭਦੇ ਨੇ ਸਿੱਖ ਗੁਰੂ ਪਾਤਸ਼ਾਹ ਦੇ ਕੋਲ।
ਸੰਗਤ ਦੇਸ਼ ਵਿਦੇਸ਼ਨ ਕੀ ਗਨ,
ਜਿਹੜੀ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਹੈ ਗੁਰੂ ਕੀ।
ਕਾਨਨ ਕੈਰਵ ਕੋ ਬਿਗਸੰਦ,
ਉਹ ਇਉਂ ਸਮਝ ਲਓ ਜਿਵੇਂ ਕਵੀਆਂ ਦੇ ਫੁੱਲ ਹੁੰਦੇ ਨੇ, ਕਵੀਆਂ ਨੂੰ ਕਵੀਆਂ ਦੇ ਬੰਨ ਨੂੰ ਖਿਡਾਉਂਦੇ ਹਨ, ਕਵੀਆਂ ਦੇ ਬੰਨ ਹੁੰਦੇ ਜਿਹੜੇ ਚੰਦਰਮਾ ਨੂੰ ਵੇਖ ਕੇ ਖਿੜਦੇ ਨੇ। ਕਹਿੰਦੇ ਦੇਸ਼ਾਂ ਵਿਦੇਸ਼ਾਂ ਦੀ ਜਿਹੜੀ ਸਿੱਖੀ ਹੈ ਉਹ ਕਵੀਆਂ ਦੇ ਫੁੱਲ, ਜਿਹਨੂੰ ਕਮੁੱਦ ਦਾ ਫੁੱਲ ਵੀ ਕਹਿ ਦਿੰਦੇ ਆ, ਕਹਿੰਦੇ ਉਹ ਕਮੁੱਦ ਦੇ ਫੁੱਲ ਵਾਂਗੂ ਸਿੱਖ ਮਨ ਨੂੰ ਖਿੜੇ ਹੋਏ ਨੇ।
ਦੁਸ਼ਟ ਪ੍ਰਫੁੱਲਤ ਹੋਏ ਜਿਤ ਕਿਤ ਜੋ,
ਹੁਣ ਗੁਰੂ ਖਾਲਸਾ ਜੀ ਜਦੋਂ ਚੰਦਰਮਾ ਚੜ੍ਹਦਾ ਹੈ ਕਮੁੱਦ ਦੇ ਫੁੱਲ ਖਿੜਦੇ ਨੇ, ਪਰ ਜਿਹੜਾ ਕਮਲ ਦਾ ਫੁੱਲ ਹੈ ਉਹ ਮੁਰਝਾ ਜਾਂਦਾ। ਕਹਿੰਦੇ ਜਿਹੜੇ ਦੁਸ਼ਟ ਨੇ ਪ੍ਰਿਥੀ ਚੰਦ ਵਰਗੇ, ਕਹਿੰਦੇ ਉਹ ਕਮਲ ਦੇ ਫੁੱਲ ਵਾਂਗੂ ਉਹ ਮੁਰਝਾ ਗਏ ਨੇ, ਉਹ ਦੁਸ਼ਟ ਉਹ ਮੁਰਝਾ ਗਏ ਨੇ, ਉਹ ਮਿਚ ਗਏ ਨੇ, ਉਹ ਮਾਨੋ ਮਹਾਰਾਜ ਜੀ ਦੀ ਚੰਦਰਮਾ ਦੀ ਚਾਨਣੀ ਉਹਨਾਂ ਨੂੰ ਚੰਗੀ ਨੀ ਲੱਗਦੀ।
ਜੋ ਮੁਰਝਾਵ ਹੈ ਮੁਖ ਮੰਦ ਅਰਬਿੰਦ,
ਕਹਿੰਦੇ ਉਹ ਮਾੜੀ ਮੱਤ ਵਾਲੇ, ਜਿਹੜੇ ਮਾੜੀ ਮੱਤ ਵਾਲੇ ਮਾੜੇ ਕਰਮਾਂ ਵਾਲੇ ਕਮਲ ਦੇ ਫੁੱਲਾਂ ਵਾਂਗੂ ਸਨ, ਉਹ ਮੁਰਝਾ ਗਏ ਨੇ ਇਸ ਚੰਨ ਨੂੰ ਵੇਖ ਕੇ।
ਜਿਮ ਕਸਬ ਘਰ ਸੂਰਜ ਜਨਮਿਓ,
ਹੁਣ ਉਦਾਹਰਣ ਦਿੰਦੇ ਨੇ ਸੂਰਜ ਦੀ, ਪਹਿਲਾਂ ਚੰਦਰਮਾ ਦੀ ਅਲੰਕਾਰ ਬੰਨਿਆ ਵੀ ਗੁਰੂ ਹਰਗੋਬਿੰਦ ਸਾਹਿਬ ਚੰਦਰਮਾ ਨੇ, ਹੁਣ ਸੂਰਜ ਦੀ ਉਦਾਹਰਣ ਦਿੰਦੇ। ਕਹਿੰਦੇ ਜਿਵੇਂ ਕੱਛਪ ਰਿਸ਼ੀ ਦੇ, ਕੱਛਪ ਰਿਸ਼ੀ ਹੋਇਆ ਇੱਕ, ਉਹਦੇ ਘਰ ਦੇ ਵਿੱਚ ਸੂਰਜ ਨੇ ਜਨਮ ਲਿਆ। ਹਾਂਜੀ,
ਸ੍ਰੀ ਅਰਜਨ ਕੇ ਹਰ ਗੋਬਿੰਦ,
ਏਦਾਂ ਗੁਰੂ ਅਰਜਨ ਦੇਵ ਸਾਹਿਬ ਦੇ ਘਰ ਸੂਰਜ ਵਾਂਗੂ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਪ੍ਰਕਾਸ਼ ਧਾਰਿਆ। ਪੰਜਵੇਂ ਪਾਤਸ਼ਾਹ ਦੇ ਘਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੂਰਜ ਵਾਂਗੂ ਉਦੇ ਹੋਏ।
ਨਿਸ਼ਾ ਅਵਿਦਿਆ ਨਾਸਨ ਕੀਨਸ,
ਹੁਣ ਜਦੋਂ ਸੂਰਜ ਚੜ੍ਹਦਾ ਰਾਤ ਚਲੀ ਜਾਂਦੀ ਹੈ, ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਕਾਸ਼ਨ ਨਾਲ ਜਿਹੜੀ ਅਵਿਦਿਆ ਤੇ ਅਗਿਆਨਤਾ ਦੀ ਹਨੇਰੇ ਦੀ ਰਾਤ ਸੀ ਉਹ ਚਲੀ ਗਈ। ਨਿਸ਼ਾ ਅਵਿਦਿਆ ਨਾਸ਼ਨ ਕੀਨਸ, ਅਵਿਦਿਆ ਦੀ ਜਿਹੜੀ ਰਾਤ ਸੀ ਉਹ ਚਲੀ ਗਈ।
ਅੰਧ ਉਲੂਕ ਜੇ ਨਿੰਦਕ ਨਿੰਦ,
ਜਿਹੜੇ ਨਿੰਦਾ ਕਰਨ ਵਾਲੇ ਨਿੰਦਕ ਨੇ ਉੱਲੂਆਂ ਵਾਂਗੂ ਅੰਨੇ ਹੋ ਗਏ ਨੇ ਸੂਰਜ ਦੇ ਚੜ੍ਹਦਿਆਂ ਛੇਵੇਂ ਪਾਤਸ਼ਾਹ ਦੇ ਪ੍ਰਕਾਸ਼ ਦੇ। ਜਿਹੜੇ ਨਿੰਦਾ ਕਰਨ ਵਾਲੇ ਨਿੰਦਕ ਸੀ ਉਹ ਉੱਲੂਆਂ ਵਾਂਗੂ ਅੰਨੇ ਹੋ ਗਏ ਨੇ।
ਸੰਤ ਅਨੰਤ ਕਮਲ ਬਿਕਸੰਤ ਹੈ,
ਹੁਣ ਸੂਰਜ ਨੂੰ ਵੇਖ ਕੇ ਕਮਲ ਦੇ ਫੁੱਲ ਖਿੜਦੇ ਨੇ। ਗੁਰੂ ਹਰਗੋਬਿੰਦ ਸਾਹਿਬ ਜਦੋਂ ਉਦੇ ਹੋਏ, ਜਿੰਨੇ ਮਹਾਂਪੁਰਖ ਸੀ ਪੂਰੇ ਸੰਸਾਰ ਦੇ ਸੰਤ ਭਗਤ, ਉਹ ਕਮਲ ਦੇ ਫੁੱਲਾਂ ਵਾਂਗੂ ਖਿੜ ਗਏ ਵੀ ਸਾਡੇ ਦੀਨ ਦੁਨੀਆਂ ਦੇ ਸਵਾਮੀ ਗੁਰੂ ਹਰਗੋਬਿੰਦ ਸਾਹਿਬ ਮਾਤ ਲੋਕ ਦੀ ਧਰਤੀ ਤੇ ਆਏ ਹੈ। ਜਿੰਨੇ ਮਹਾਂਪੁਰਖ ਜਿੰਨੇ ਸੰਤ ਭਗਤ ਉਹ ਕਮਲ ਦੇ ਫੁੱਲਾਂ ਵਾਂਗੂ ਖਿੜ ਗਏ।
ਚਪੇ ਚੋਰ ਦਰੋਹੀ ਦੁੱਖ ਬ੍ਰਿੰਦ,
ਜਿਹੜੇ ਗੁਰੂ ਘਰ ਦੇ ਦਰੋਹੀ ਸਨ ਉਹ ਚਪੇ ਹੋਏ ਚੋਰ ਵਾਂਗੂ, ਜਿਵੇਂ ਰਾਤ ਦੇ ਹਨੇਰੇ ਚ ਚੋਰ ਫੜਿਆ ਨੀ ਜਾਂਦਾ ਦਿਨ ਵੇਲੇ, ਤੇ ਉਹ ਬੜਾ ਨੀਵਾਂ ਜਿਹਾ ਹੋ ਜਾਂਦਾ ਅੱਖਾਂ ਨੀਵੀਆਂ, ਏਦਾਂ ਜਿਹੜੇ ਗੁਰੂ ਘਰ ਦੇ ਦਰੋਹੀ ਨੇ ਚਪੇ ਹੋਏ ਚੋਰ ਵਾਂਗੂ ਨਜ਼ਰ ਆਉਂਦੇ ਹਨ।
ਤੁਰਕ ਤੇਜ ਤਮ ਪਤ ਕੋ ਤਾੜਨ,
ਖਾਲਸਾ ਜੀ ਤੁਰਕਾਂ ਦਾ ਜਿਹੜਾ ਤੇਜ ਉਦੋਂ ਚੰਦਰਮਾ ਵਾਂਗੂ ਹੈ, ਸੂਰਜ ਚੜ੍ਹਦਾ ਤੇ ਚੰਦਰਮਾ ਤੇ ਨਹੀਂ ਦਿਸਦਾ ਸੂਰਜ ਦੀ ਲੋਚ। ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਕਾਸ਼ ਸਾਹਮਣੇ ਜਿਹੜੇ ਆ ਮਲੇਛ ਨੇ ਤੁਰਕ, ਇਹਨਾਂ ਦਾ ਜਿਹੜਾ ਚੰਦਰਮਾ ਵਾਂਗੂ ਰਾਜ ਪ੍ਰਤਾਪ ਰਿਹਾ ਸੀ ਉਹ ਵੀ ਮੰਦ ਹੋ ਗਿਆ, ਉਹ ਵੀ ਚੰਦਰਮਾ ਵਾਂਗੂ ਛਿਪ ਗਏ ਹਨ।
ਤ੍ਰਿਸ ਕ੍ਰਿਤ ਤਾਰਨ ਬੀਰਨ ਦੁੰਦ,
ਜਿੰਨੇ ਨਿੰਦਕ ਨੇ ਤਾਰਿਆਂ ਵਾਂਗੂ ਛੁਪ ਗਏ ਹਨ।
ਇਮ ਅਨੁਮਾਨਤ ਮਹਾਦੇਵ ਮਨ,
ਬਾਬਾ ਮਹਾਦੇਵ ਜੀ ਆਪਣੇ ਮਨ ਚ ਅਨੁਮਾਨ ਲਾ ਰਹੇ ਨੇ। ਕਹਿੰਦੇ ਪਹਿਲਾਂ ਅਨੁਮਾਨ ਲਾਇਆ ਵੀ ਇਹ ਗੁਰੂ ਰਾਮਦਾਸ ਸਾਹਿਬ ਜੀ ਦੀ ਕੁੱਲ ਦੇ ਵਿੱਚ ਚੰਦਰਮਾ ਵਾਂਗੂ ਉਦੇ ਹੋਏ ਨੇ, ਫਿਰ ਨਹੀਂ ਨਹੀਂ ਚੰਦਰਮਾ ਤੋਂ ਬਾਅਦ, ਕਹਿੰਦੇ ਨਹੀਂ ਇਹ ਤਾਂ ਸੂਰਜ ਵੀ ਨੇ, ਇਹ ਤਾਂ ਸੂਰਜ ਵਾਂਗੂ ਪ੍ਰਕਾਸ਼ੇ ਨੇ। ਇਹ ਅਨੁਮਾਨ ਬਾਬਾ ਮਹਾਦੇਵ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਕੇ ਆਪਣੇ ਮਨ ਚ ਲਾ ਰਹੇ ਨੇ।
ਪ੍ਰੇਮ ਕਰੇ ਬਹੁ ਲੀਨ ਉਜਨ ਛੰਡ,
ਕਹਿੰਦੇ ਬੜਾ ਹੀ ਪ੍ਰੇਮ ਕੀਤਾ ਬਾਬਾ ਮਹਾਦੇਵ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਆਪਣੀ ਗੋਦ ਚ ਲਿਆ, ਘੁੱਟ ਕੇ ਆਪਣੀ ਗੱਲ ਵੱਖੜੀ ਨਾਲ ਲਾਇਆ, ਮਨ ਚ ਇਉਂ ਮਹਿਸੂਸ ਕੀਤਾ ਕਿ ਪਾਰ ਬ੍ਰਹਮ ਪਰਮੇਸ਼ਰ ਨੇ ਮੈਨੂੰ ਆਪਣੀ ਗੱਲ ਵੱਕੜੀ ਵਿੱਚ ਲੈ ਲਿਆ। ਬਾਬਾ ਮਹਾਦੇਵ ਜੀ ਇਉਂ ਆਪਣੇ ਮਨ ਚ ਅਨੁਮਾਨ ਲੈਂਦੇ ਹੈ ਇਹ ਪਾਰ ਬ੍ਰਹਮ ਪਰਮੇਸ਼ਰ ਗੁਰੂ ਹਰਗੋਬਿੰਦ ਸਾਹਿਬ ਦੇ ਰੂਪ ਵਿੱਚ ਆਏ ਨੇ ਤੇ ਮੇਰੀ ਗੱਲ ਵੱਕੜੀ ਦੇ ਵਿੱਚ ਹਨ।
ਮੋਹੇ ਸੁਨਾਬ ਹੋ ਦੋਏ ਦ੍ਰਿਸ਼ਟ ਕੋ।
ਫਿਰ ਬਾਬਾ ਮਹਾਦੇਵ ਜੀ ਬੋਲੇ, ਕਹਿਣ ਲੱਗੇ ਮਹਾਰਾਜ ਪੰਚਮ ਪਾਤਸ਼ਾਹ, ਮੈਨੂੰ ਉਸ ਦੁਸ਼ਟ ਦਾ ਦਰੋਹ ਦੱਸੋ ਵੀ ਉਹਨੇ ਕੀ ਕਰਤੂਤ ਕੀਤੀ ਅੱਜ ਪ੍ਰਿਥੀ ਚੰਦ ਨੇ। ਭਾਵੇਂ ਉਹ ਸਾਡਾ ਵੱਡਾ ਭਰਾ ਹੈ ਪਰ ਬੜਾ ਦਰੋਹੀ ਆ ਉਹ ਆਪ ਜੀ ਦਾ, ਉਹਨੇ ਅੱਜ ਕੀ ਦਰੋਹ ਕਮਾਇਆ।
ਧਰੋਹ ਕੀਨ ਜਿਮ ਮਿਲ ਦਿਜ ਸੰਗ।
ਬਾਹਮਣ ਨਾਲ ਮਿਲ ਕੇ ਜੋ ਉਹਨੇ ਮਾੜਾ ਕੰਮ ਮਾੜੀ ਕਰਤੂਤ ਕੀਤੀ ਆ ਦੱਸੋ।
ਰੱਖਿਅਕ ਪਾਰ ਬ੍ਰਹਮ ਗੁਰ ਨਾਨਕ।
ਪਾਰ ਬ੍ਰਹਮ ਗੁਰੂ ਨਾਨਕ ਸਾਹਿਬ ਜੀ ਨੇ ਰੱਖਿਆ ਕੀਤੀ ਇਸ ਬਾਲਕ ਦੀ।
ਕਿਮ ਸਹਾਇ ਕੀਨਸ ਮ੍ਰਿਦ ਅੰਗ।
ਇਸ ਬਾਲਕ ਦੀ ਰੱਖਿਆ ਹੋਈ ਉਹ ਵੀ ਮੈਨੂੰ ਦੱਸੋ।
ਪ੍ਰਿਥਕ ਕਰਿਓ ਕਿਮ ਜਨਨੀ ਦਾਸਨ।
ਮਹਾਰਾਜ ਜੀ, ਮਾਤਾ ਤੋਂ ਗੰਗਾ ਜੀ ਤੋਂ ਕਿਵੇਂ ਵੱਖਰਾ ਕਰਕੇ ਲੈ ਗਿਆ ਉਹ ਬਾਹਮਣ ਇਹਨਾਂ ਨੂੰ, ਛੇਵੇਂ ਪਾਤਸ਼ਾਹ ਨੂੰ? ਉਹ ਤਾਂ ਸਦਾ ਆਪਣੀ ਨਿਗਾਹ ਥੱਲੇ ਇਹਨਾਂ ਨੂੰ ਰੱਖਦੇ ਨੇ, ਉਹਨੇ ਕਿਵੇਂ ਇਹਨਾਂ ਦੀ ਅੱਖਾਂ ਤੋਂ ਆ ਪਾਸੇ ਕੀਤਾ?
ਤਿਆਗ ਸਰਬ ਹੀ ਭਏ ਨਿਸੰਗ।
ਸਾਰੇ ਇਕਦਮ ਉਹਨਾਂ ਨੂੰ ਛੱਡ ਕੇ ਤਿਆਗ ਕੇ ਨਿਸੰਗ ਹੋ ਗਏ। ਉਹ ਖੜਾਵਾ ਬ੍ਰਾਹਮਣ ਕੱਲਾ ਹੀ ਲੈ ਕੇ ਕਿੱਧਰ ਚਲਾ ਗਿਆ ਸੀ ਜ਼ਹਿਰ ਦੇਣ ਵਾਸਤੇ?
ਸ੍ਰੀ ਅਰਜਨ ਕਹਿ ਦਿਜ ਇਹ ਬੈਠੇ ਹੋ।
ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਬਾਬਾ ਮਹਾਦੇਵ ਜੀ, ਆ ਪੰਡਿਤ ਬੈਠਾ ਉਹੀ ਖੜਾਵਾ ਲਾਗੇ ਹੀ ਬੈਠਾ, ਇਹਨੂੰ ਹੀ ਪੁੱਛ ਲੋ ਸਾਰਾ, ਇਹ ਦੱਸ ਦਿੰਦਾ ਵੀ ਇਹਨੇ ਕੀ ਕੀਤਾ।
ਇਸ ਕੋ ਬੂਝ ਲਿਓ ਸਭ ਬਾਤ।
ਬਾਬਾ ਜੀ ਇਹਨੂੰ ਹੀ ਪੁੱਛ ਲੋ, ਇਹ ਹੀ ਦੱਸ ਦਿੰਦਾ ਸਾਰੀ ਗੱਲ।
ਚਲਾਕੀ ਸਭ ਹਿੰਨ ਤੇ ਕੀਨਸ।
ਇਹਨੇ ਇਕਦਮ ਚਲਾਕੀ ਕੀਤੀ ਸਾਡੇ ਸਾਰਿਆਂ ਤੋਂ, ਇਕਦਮ ਬਾਲਕ ਨੂੰ ਵੱਖਰਾ ਕਰ ਲਿਆ।
ਉਪਰ ਲੇ ਗਮਨਿਓ ਦੱਦ ਖਵਾਤ।
ਦਹੀਂ ਖਵਾਣ ਦੇ ਬਹਾਨੇ ਇਹ ਛੱਤ ਤੇ ਲੈ ਚੜਿਆ, ਚੁਬਾਰੇ ਤੇ ਲੈ ਗਿਆ ਸੀ।
ਸਹਿਜ ਸੁਭਾਇਕ ਰਹੇ ਸਕਲ ਨਰ।
ਅਸੀਂ ਤਾਂ ਸਹਿਜ ਸੁਭਾਏ ਸਾਰੇ ਇੱਥੇ ਆਪਣੇ ਕਾਰਾਂ ਵਿਹਾਰਾਂ ਵਿੱਚ ਸੀ, ਕਿਸੇ ਦੇ ਮਨ ਚ ਭਰਮ ਹੈ ਹੀ ਨਹੀਂ ਸੀ ਵੀ ਏਦਾਂ ਇਹ ਕਰੇਗਾ।
ਲਖਿਓ ਨਾ ਕਿਨਹੋ ਇਹ ਬਿਰਤਾਂਤ।
ਇਹ ਬਿਰਤਾਂਤ ਕਿਸੇ ਨੂੰ ਪਤਾ ਹੀ ਨਹੀਂ ਲੱਗਾ, ਨਾ ਹੀ ਇਹਨੇ ਜਾਣਨ ਦਿੱਤਾ, ਕਿਉਂਕਿ ਅੱਗੇ ਰੋਜ਼ ਇਹ ਖਿਡਾਉਂਦਾ ਸਾਹਿਬਜ਼ਾਦੇ ਦਾ ਖਿਡਾਵਾ, ਕਿਸੇ ਨੂੰ ਇਹਦੇ ਤੇ ਕੋਈ ਸ਼ੱਕ ਨਹੀਂ ਸੀ।
ਰੋਦਤ ਊਚ ਪੁਕਾਰਤ ਜਬ ਹੂੰ।
ਜਦੋਂ ਗੁਰੂ ਹਰਗੋਬਿੰਦ ਸਾਹਿਬ ਇਕਦਮ ਉੱਚੀ ਰੋਣ ਲੱਗ ਪਏ ਕਿਲਕਾਰੀ ਮਾਰ ਕੇ,
ਅਨਵਾਯੋ ਹਮਨੇ ਤਿਸ ਭਾਂਤ।
ਫਿਰ ਅਸੀਂ ਇਹਨਾਂ ਨੂੰ ਥੱਲੇ ਆਪਣੇ ਕੋਲ ਸੱਦ ਲਿਆ, ਬੁਲਾ ਲਿਆ।
ਦਹੀਂ ਖੁਲਾਏ ਰਹੇ ਨਹਿ ਖਾਈ।
ਅਸੀਂ ਦਹੀਂ ਆਪ ਆਪਣੇ ਹੱਥੀ ਖਵਾਂਦੇ ਫਿਰ ਵੀ ਨਹੀਂ ਸੀ ਖਾਂਦੇ।
ਕੂਕਰ ਖਾਈ ਮਰਿਓ ਤੁਰੰਤ।
ਫਿਰ ਉਹ ਦਹੀਂ ਵਾਲਾ ਕਟੋਰਾ ਅਸੀਂ ਕੁੱਤੇ ਅੱਗੇ ਰੱਖ ਦਿੱਤਾ, ਜਦੋਂ ਉਹਨੇ ਖਾਧਾ ਫਿਰ ਪਤਾ ਲੱਗਾ ਵੀ ਉਹਦੇ ਚ ਜ਼ਹਿਰ ਸੀ, ਉਹ ਕੁੱਤਾ ਖਾਂਦੇ ਹੀ ਮਰ ਗਿਆ।
ਮਹਾਂਦੇਵ ਸੋ ਦਿਜਨੇ ਭਾਖੀ।
ਫਿਰ ਉਹ ਲਾਗਿਓ ਪੰਡਿਤ ਵੀ ਬੋਲਿਆ, ਖੜਾਵਾ ਜਿਹਨੇ ਕਰਤੂਤ ਕੀਤੀ ਸੀ ਜ਼ਹਿਰ ਪਾ ਕੇ ਮਹਾਰਾਜ ਜੀ ਨੂੰ ਖਵਾਣ ਦੀ, ਉਹ ਬੋਲਿਆ ਕਹਿੰਦਾ ਬਾਬਾ ਜੀ ਕੀ ਕਰਾਂ, ਮੇਰੀ ਮੱਤ ਤੇ ਪਰਦਾ ਪਾ ਦਿੱਤਾ ਸੀ ਅਕਲ ਤੇ ਪ੍ਰਿਥੀ ਚੰਦ ਨੇ।
ਡੂਬਤ ਪ੍ਰਿਥੀਆ ਪਾਪ ਕਰੰਤ।
ਪ੍ਰਿਥੀ ਚੰਦ ਆਪ ਤਾਂ ਡੁੱਬਦਾ ਜਾਂਦਾ ਸੀ ਪਾਪ ਦੇ ਵਿੱਚ, ਉਹਨੇ ਮੇਰੀ ਬਾਂਹ ਫੜ ਕੇ ਵੀ ਮੈਨੂੰ ਡੋਬ ਲਿਆ।
ਮੁਝ ਕੋ ਭਿੱਗ ਹੈ ਲੱਗਿਓ ਡੁਬਾਵਨ।
ਉਹ ਆਪ ਡੁੱਬਣ ਲੱਗਾ ਤੇ ਮੈਨੂੰ ਵੀ ਫੜ ਕੇ ਡੁਬਾਉਣ ਲੱਗਾ ਸੀ।
ਆਪਣੇ ਸੰਗ ਅਧਿਕ ਅਗਵੰਤ।
ਉਹ ਆਪ ਮਹਾਪਾਪੀ ਆ ਔਰ ਆਪਣੇ ਪਾਪ ਦਾ ਭਾਗੀਦਾਰ ਮੈਨੂੰ ਵੀ ਬਣਾ ਰਿਹਾ ਸੀ।
ਕਰਾਮਾਤ ਸਾਹਿਬ ਗੁਰਨੰਦਨ।
ਮਹਾਰਾਜ ਜੀ ਦੇ ਸਾਹਿਬਜ਼ਾਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਰਾਮਾਤਾਂ ਤੇ ਅਜਮਤਾਂ ਦੇ ਮਾਲਕ ਨੇ, ਸਵਾਮੀ ਹਨ।
ਅੰਤਰ ਜਾਮੀ ਸਰਬ ਲਖੰਤ।
ਅੰਤਰ ਜਾਮੀ ਨੇ ਸਭ ਕੁਝ ਜਾਣੀ ਜਾਣ ਜਾਣਦੇ ਨੇ, ਝੱਟ ਹੀ ਸਮਝ ਗਏ।
ਪਾਪ ਜਾਣ ਕੇ ਅਚਿਓ ਨਾ ਮੁਖ ਮਹਿ।
ਮੇਰਾ ਪਾਪ ਜਾਣ ਕੇ ਇਹਨਾਂ ਨੇ ਉਹ ਜ਼ਹਿਰ ਮਿਲੀ ਦਹੀਂ ਨਹੀਂ ਖਾਧੀ।
ਮੈਂ ਬਚ ਰਹੇ ਸੋ ਨਰਕ ਪਰੰਤ।
ਇਹ ਕਿਤੇ ਖਾ ਲੈਂਦੇ ਮੈਂ ਨਰਕਾਂ ਚ ਪੈਣਾ ਸੀ, ਮੈਨੂੰ ਨਰਕਾਂ ਤੋਂ ਬਚਾ ਲਿਆ ਗੁਰੂ ਹਰਗੋਬਿੰਦ ਸਾਹਿਬ ਨੇ।
ਆਦਮ ਉਧਾਰਨ ਬਿਰਦ ਸੁਭਾਰਿਓ।
ਕਿਉਂਕਿ ਸਤਿਗੁਰਾਂ ਦਾ ਬਿਰਦਾ ਪਾਪੀਆਂ ਨੂੰ ਤਾਰਨਾ, ਅਧਮਾਂ ਨੂੰ ਉਧਾਰਨਾ, ਇਹ ਮੇਰੇ ਸਤਿਗੁਰਾਂ ਦਾ ਬਿਰਦਾ, ਇਹਨਾਂ ਆਪਣੇ ਬਿਰਦ ਦੀ ਪਾਲਣਾ ਕੀਤੀ ਹੈ।
ਬਖਸਿਓ ਕਿਰਪਾ ਕਰੀ ਭਗਵੰਤ।
ਭਗਵੰਤ ਜੀ ਨੇ ਆਪ ਮੇਰੇ ਤੇ ਕਿਰਪਾ ਕਰਕੇ ਮੈਨੂੰ ਬਖਸ਼ ਲਿਆ ਹੈ।
ਕੌਣ ਕੌਣ ਗੁਣ ਇਨਕੇ ਉਚਰੇ।
ਮੈਂ ਕਿਹੜਾ ਕਿਹੜਾ ਗੁਣ ਇਹਨਾਂ ਦਾ ਕਹਾਂ, ਕਿਹੜੇ ਕਿਹੜੇ ਗੁਣਾਂ ਨੂੰ ਬਿਆਨ ਕਰਾਂ।
ਜਾਣੇ ਪਰੈ ਅਵੈ ਅਗਹੰਤ।
ਇਹਨਾਂ ਦੀ ਮਹਿਮਾ ਏਡੀ ਵੱਡੀ ਹੈ ਵੀ ਇਹ ਪਾਪਾਂ ਦਾ ਨਾਸ਼ ਕਰਨ ਵਾਸਤੇ ਸੰਸਾਰ ਵਿੱਚ ਆਏ ਹਨ।
ਮਹਾਂਪੁਰਖ ਅਵਤਾਰ ਜੋ ਜੋ ਪੂਰਨ
ਮਹਾਂਪੁਰਖ ਅਵਤਾਰ ਹਨ
ਕਾਜ ਕਰਨ ਹਿਤ ਨਰ ਧਨਵੰਤ
ਕੇਵਲ ਮਨੁੱਖੀ ਤਨ ਧਾਰਨ ਕੀਤਾ ਮੇਰੇ ਵਰਗੇ ਅਧਮਾਂ ਦੇ ਉਧਾਰਨੇ ਵਾਸਤੇ
ਜਿਸ ਮੈਂ ਮਹਾਦੇਵ ਪੁੰਨ ਭਾਖੀ
ਜਦੋਂ ਬਾਬੇ ਮਹਾਦੇਵ ਨੇ ਸਾਰੀ ਗੱਲ ਉਸ ਪੰਡਿਤ ਦੇ ਮੁਖੋਂ ਸੁਣੀ ਤੇ ਬੜੇ ਹੈਰਾਨ ਹੋਏ
ਮੈਂ ਸਮਝਾਏ ਰਹਿਓ ਅਬ ਜਾਏ
ਕਹਿੰਦੇ ਜੀ ਹੁਣ ਮੈਂ ਉਹਨਾਂ ਦੇ ਘਰੋਂ ਹੀ ਆਇਆ ਪ੍ਰਿਥੀ ਚੰਦ ਦੇ ਉਹਨੂੰ ਬੜਾ ਸਮਝਾਇਆ
ਅਗ ਦੀਰਘ ਨੈ ਤਿਸੈ ਦਬਾਇਓ
ਪਰ ਉਹਦੇ ਪਾਪਾਂ ਨੇ ਉਹਨੂੰ ਦੱਬ ਲਿਆ
ਸੁਣ ਸੁਭ ਬਾਤ ਨਹੀਂ ਮਨ ਲਿਆਏ
ਮੇਰੀਆਂ ਕਈਆਂ ਗੱਲਾਂ ਉਹਨੇ ਸੁਣ ਕੇ ਨਹੀਂ ਮੰਨੀਆਂ
ਦਿੱਲੀ ਗਮਨ ਹੈ ਤੁਰਕ ਅਗਾਰੀ
ਉਹ ਤਾਂ ਦਿੱਲੀ ਜਾਣਾ ਚਾਹੁੰਦਾ ਬਾਦਸ਼ਾਹ ਦੇ ਕੋਲ
ਦੀਨ ਹੋਏਗੇ ਬਿਨੈ ਅਲਾਏ
ਉੱਥੇ ਜਾ ਕੇ ਦੀਨ ਹੋ ਕੇ ਘਗਿਆਣਾ ਚਾਹੁੰਦਾ ਬਾਦਸ਼ਾਹ ਦੀ ਕਚਹਿਰੀ ਚ
ਹਮਰੇ ਬੱਡੀਆਂ ਕੇ ਪੱਗ ਪਰਤੇ
ਜਿਹੜੇ ਬਾਦਸ਼ਾਹ ਸਾਡੇ ਬਜ਼ੁਰਗਾਂ ਦੇ ਚਰਨਾਂ ਚ ਆ ਕੇ ਪੈਂਦੇ ਰਹੇ ਨੇ ਇਹ ਉਹਨਾਂ ਦੇ ਪੈਰਾਂ ਵਿਚ ਚੱਲਿਆ ਮੱਥਾ ਟੇਕਣ
ਅਸ ਵਡਿਆਈ ਲਖ ਹੈ ਨਾ ਕਾਏ
ਇਹਨੂੰ ਮੂਰਖ ਨੂੰ ਉਸ ਵੱਡਿਆਂ ਦੀ ਵਡਿਆਈ ਦਾ ਗਿਆਨ ਨਹੀਂ
ਵੱਡਾ ਬੋ ਸਮ ਹੈ ਅਲਪ ਬੁੱਧ ਜਿਸ
ਬੜੋ ਬੈਸ ਮੈਂ ਉਮਰ ਵਿਚ ਸਾਡੇ ਚੋ ਵੱਡਾ ਪਰ ਅਕਲ ਕਰਕੇ ਬਰਜ ਕੇ ਛੋਟਾ
ਪਾਪ ਬਾਦ ਬਿਨ ਬੋਲਤ ਨਾ ਹੈ
ਲੜਾਈ ਤੋਂ ਬਿਨਾਂ ਤਾਂ ਗੱਲ ਹੀ ਨਹੀਂ ਕਰਦਾ ਝਗੜੇ ਤੋਂ ਬਿਨਾਂ ਤਾਂ ਗੱਲ ਹੀ ਨਹੀਂ ਕਰਦਾ
ਕਪਟ ਲਪਟ ਘਟ ਦਪਟ ਧਰੋਹ ਨਿਤ
ਇਹਦਾ ਹਿਰਦਾ ਕਪਟ ਦੇ ਵਿਚ ਦਪਟ ਦੇ ਵਿਚ ਧਰੋਹ ਦੇ ਵਿਚ ਹੀ ਲੱਗਾ ਰਹਿੰਦਾ ਹੈ
ਮਤਸਰ ਪਾਵਕ ਮਹਿ ਜਰ ਜਾਹੇ
ਈਰਖਾ ਦੀ ਅੱਗ ਦੇ ਵਿਚ ਹੀ ਸੜਦਾ ਰਹਿੰਦਾ ਹੈ
ਕੁਟਲ ਵੱਡੋ ਨਹਿ ਸਮਝ ਹੈ ਕੈਸੇ
ਰੱਜ ਕੇ ਕੁਟਲ ਕਠੋਰ ਹੈ ਸਮਝਦਾ ਨਹੀਂ ਸਮਝਾਇਆ
ਇਤਨੇ ਔਗਣ ਹੋਏ ਜਿਸ ਮਾਹੇ
ਔਗਣ ਨੇ ਇਹਦੇ ਵਿਚ ਵੀ ਗਿਣੇ ਨਹੀਂ ਜਾਂਦੇ
ਮਾਨੁਖ ਕੀ ਗਿਣਤੀ ਕਹੋ ਕਿਆ ਹੈ
ਕਹਿੰਦੇ ਕੋਈ ਬੰਦਾ ਤਾਂ ਇਹਨੂੰ ਕੀ ਸਮਝਾਵੇ
ਬ੍ਰਹਮਾ ਸਕੈ ਨਾ ਤਹ ਸਮਝਾਏ
ਜੇ ਬ੍ਰਹਮਾ ਵੀ ਆ ਜੇ ਨਾ ਧਰਤੀ ਤੇ ਇਹਨੂੰ ਚਾਰ ਮੂੰਹ ਲੈ ਕੇ ਸਮਝਾਣ ਤੇ ਤਾਂ ਵੀ ਨਾ ਸਮਝੇ
ਸ੍ਰੀ ਅਰਜਨ ਕਹੇ ਸੁਨਹੋ ਭਰਾਤ ਜੀ
ਜਦੋਂ ਬਾਬਾ ਮਹਾਦੇਵ ਜੀ ਨੇ ਗੱਲ ਕਹੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਬੋਲੇ ਕਹਿੰਦੇ ਭਰਾ ਜੀ ਸੁਣੋ
ਨਾਹਕ ਹਮ ਸੋ ਠਨ ਹੈ ਦਰਵੈਸ
ਕਹਿੰਦੇ ਭਰਾ ਜੀ ਬਿਨਾਂ ਗੱਲ ਤੋਂ ਹੀ ਬਾਬਾ ਜੀ ਸਾਡੇ ਨਾਲ ਵੈਰ ਕਰਦੇ ਹਨ
ਅਦਬ ਕਰਹਿ ਤੋ ਹਮ ਸੋ ਕਰ ਹੈ
ਚਲੋ ਜੇ ਵੈਰ ਕਰਨਾ ਤੇ ਸਾਡੇ ਨਾਲ ਕਰਨ ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਬਿਨਾਂ ਗੱਲ ਤੋਂ ਸਾਡੇ ਨਾਲ ਵੈਰ ਕਰਦੇ ਚਲੋ ਜੇ ਕਰਨਾ ਤੇ ਸਾਡੇ ਨਾਲ ਕਰ ਲੈਣ
ਬਾਲਕ ਸੋ ਕਿਆ ਕਪਟ ਵਿਸ਼ੇਸ਼
ਪਤਾ ਇਹ 5 ਸਾਲ ਦੇ ਬੱਚੇ ਨਾਲ ਕਹਦਾ ਵੈਰ ਇਹਨੂੰ ਵੀ ਜ਼ਹਿਰ ਦੇ ਕੇ ਮਾਰਨ ਦਾ ਯਤਨ ਕੀਤਾ ਕਈ ਪਹਿਲਾਂ ਅਧਮ ਕਰ ਬੈਠੇ ਹਨ
ਸਾਰਸ ਮੁਖ ਤੇ ਲੱਜਤ ਹੋਏ ਕਰ
ਕਾਲਖ ਲਵਾ ਕੇ ਮੂੰਹ ਤੋਂ ਲੱਜਤ ਹੋ ਰਹੇ ਨੇ
ਰਹਿ ਨਾ ਸਕ ਹੈ ਕਹਿ ਅਜਸ ਅਸੇਸ
ਭਾਰੀ ਅਜਸ ਉਹਨਾਂ ਦਾ ਸੰਸਾਰ ਚ ਹੋ ਰਿਹਾ ਭਾਵ ਨਿੰਦਾ ਹੋ ਰਹੀ ਹੈ
ਆਪਣੀ ਖੁਸ਼ੀ ਜਾਤ ਪੁਰ ਤਜ ਕੈ
ਅਸੀਂ ਨੀ ਉਹਨਾਂ ਨੂੰ ਕੱਢਿਆ ਨਗਰ ਚ ਹੁਣ ਵੀ ਉਹ ਆਪ ਹੀ ਜਾ ਰਹੇ ਨੇ ਆਪਣੀ ਖੁਸ਼ੀ ਨਾਲ ਨਗਰ ਛੱਡ ਕੇ
ਹਮ ਨਹਿ ਬੁਰਾ ਕਹੇ ਕਰੇ ਉਲਟਸ ਲੈਸ
ਅਸੀਂ ਤਾਂ ਫਿਰ ਵੀ ਉਹਨਾਂ ਨੂੰ ਬੁਰਾ ਨਹੀਂ ਆਖਿਆ ਉਹਨਾਂ ਨੇ ਏਡਾ ਵੱਡਾ ਕੰਮ ਮਾੜਾ ਕੀਤਾ ਅਸੀਂ ਫਿਰ ਵੀ ਉਹਨਾਂ ਨੂੰ ਬੁਰਾ ਨਹੀਂ ਕਿਹਾ
ਇਤਿਹਾਸਕ ਕੁਛ ਅਪਰ ਵਾਰਤਾ
ਇਹ ਗੱਲਾਂ ਬਾਤਾਂ ਪੰਜਵੇਂ ਪਾਤਸ਼ਾਹ ਵਿਚ ਔਰ ਬਾਬਾ ਮਹਾਦੇਵ ਜੀ ਵਿਚ ਹੋਈਆਂ
ਕਰਕੇ ਮਹਾਦੇਵ ਗ੍ਰਹਿ ਆਏ
ਫਿਰ ਬਾਬਾ ਮਹਾਦੇਵ ਜੀ ਉੱਠ ਕੇ ਆਪਣੇ ਘਰ ਨੂੰ ਗਏ
ਹਰਗੋਬਿੰਦ ਨਿਜ ਆਨੰਦ ਆਨੰਦਕ
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਆਪਣੇ ਨਿਜ ਆਨੰਦ ਵਿਚ ਆਨੰਦਿਤ ਹਨ
ਗੋਦ ਬਿਠਾਏ ਗੰਗ ਬਲ ਜਾਏ
ਮਾਤਾ ਗੰਗਾ ਜੀ ਸਾਹਿਬਜ਼ਾਦੇ ਨੂੰ ਗੋਦ ਚ ਬਿਠਾ ਕੇ ਬਲ ਬਲ ਜਾਂਦੇ ਹਨ
ਦੀਨ ਦਾਨ ਦੀਨ ਸੁਤ ਕੁਸਲੀ
ਬਹੁਤ ਸਾਰੇ ਦੀਨਾ ਗਰੀਬਾਂ ਨੂੰ ਦਾਨ ਦਿੰਦੇ ਮਾਤਾ ਜੀ
ਜਾਨਤ ਨਿਓ ਜਨਮ ਇਨ ਪਾਏ
ਮਨ ਚੇ ਜਾਣਦੀ ਵੀ ਅੱਜ ਨਵਾਂ ਜਨਮ ਹੋਇਆ ਮੇਰੇ ਲਾਲ ਦਾ ਉਹ ਜ਼ਹਿਰ ਵਾਲੀ ਦਹੀਂ ਨੀ ਖਾਧੀ
ਰੰਕਨ ਤੇ ਆ ਸਿੱਖ ਗਨ ਲੀਨਸ
ਸਾਰੇ ਜਾਚਕਾਂ ਨੂੰ ਦਾਨ ਦੇ ਕੇ ਉਹਨਾਂ ਕੋਲੋਂ ਮਾਤਾ ਜੀ ਅਸੀਸਾਂ ਲੈਂਦੇ ਨੇ
ਆਦਕ ਸੁਧਾ ਤੇ ਮਾਧੁਰਤਾਏ
ਸੁਧਾ ਸਮਾਨ ਅੰਮ੍ਰਿਤ ਵਰਗੀਆਂ ਅਸੀਸਾਂ ਹਨ
ਸਰਬ ਗੁਰਨ ਹਿਤ ਕੀਨ ਤਿਹਾਬਲ
ਮਾਤਾ ਜੀ ਨੇ ਗੁਰੂ ਸਾਹਿਬਾਂ ਦਾ ਧਿਆਨ ਧਾਰ ਕੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਬਣਵਾਈਆਂ
ਸ੍ਰੀ ਅਰਜਨ ਜੀ ਧਰ ਕਿਰਪਾਸ
ਮਹਾਰਾਜ ਪੰਜਵੇਂ ਪਾਤਸ਼ਾਹ ਨੇ ਆਪ ਕੜਾਹ ਪ੍ਰਸ਼ਾਦ ਦੀ ਦੇਗ ਭੇਟਾ ਕਰਕੇ ਅਰਦਾਸ ਬੇਨਤੀ ਕੀਤੀ
ਭਏ ਸਹਾਇਕ ਆਨ ਦਾਸ ਕੇ
ਮਹਾਰਾਜ ਜੀ ਅਕਾਲ ਪੁਰਖ ਜੀ ਗੁਰੂ ਨਾਨਕ ਸਾਹਿਬ ਜੀ ਆਪ ਜੀ ਨੇ ਆਪ ਸਹਾਇਤਾ ਕੀਤੀ ਆਣ ਕੇ
ਕਰਵਾਵਤ ਭੇ ਤਬ ਅਰਦਾਸ
ਅਰਦਾਸ ਕਰਵਾਈ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਮਾਤਾ ਗੰਗਾ ਜੀ ਨੇ
संगत सगरी करी हकारन
सारी संगत साध ले
बरतायो तिन मह सुख रास
कड़ा प्रसाद दी देख सारी संगत विच वरताई है
जय जयकार उचारण करते
सर्वतावां ते जय जयकार दा नाद गूंज रहा
है महिमा महा सुप्रेम प्रकाश
बड़ी बड़ी भारी महिमा सतगुरां दी आकाश विच संसार च प्रगट हो रही है
दोहरा इस प्रकार उत्साह को सिख संगत गुरताम
इस तरह दा गुरु घर विच संगत विच उत्साह हो रहा है
शब्द कीर्तन होत है सिमरत सब सतनाम
शब्द कीर्तन हो रहा सारियां संगतां सच्चे नाम दा सिमरन कर रही हन
धन धन गुरु जो कहो कहै जह कह करहै सहाय
सब कहंदे धन हन सतगुरु जिथे किथे साडी सहायता करन वाले हन
अंग संग निज दास के बिघन छोहन पाए
सतगुरु जी सदा ही अपने दासां दे अंग संग ने और जिन्हां दे अंग संग ने उन्हां दासां नूं कदे किसे प्रकार दा कोई बिघन नहीं व्यापन देंदे सतगुरु जी कृपा करन साडा सब दा गाविया सुनिया थाए पवे गुरु पातशाह दे पावन इतिहास दी कथा कथन करदिआं होईआं भुल्लां चुक्कां दी खिमा करनी अरदास करनी सतगुरु जी अगां वास्ते सद बुद्धि ते समत प्रदान करन